ਇਕਰਾਰਨਾਮਾ ਲਿਖ ਕੇ ਭੇਜਦੇ ਤੇ ਸਾਹਿਬ ਕਹਿੰਦੇ ਹਮੈ ਕੌਮ ਬੈਰਾੜ ਹੁਕਮੇ ਮਰਾਸਤ। ਔਰੰਗਜ਼ੇਬ ਤੂੰ ਸਾਨੂੰ ਮਿਲਣ ਵਾਸਤੇ ਇੱਥੇ ਆ ਸਕਦਾ, ਤੇਰੀ ਜਾਨ ਮਾਲ ਦੀ ਰਾਖੀ ਅਸੀਂ ਕਰਾਂਗੇ, ਕਿਉਂਕਿ ਇੱਥੇ ਸਾਡੇ ਹੁਕਮ ਚ ਮਰਨ ਵਾਲੇ ਬੈਰਾੜ ਹਨ, ਜਿਹੜੇ ਸਾਡਾ ਹੁਕਮ ਮੰਨਣ ਵਾਲੇ। ਪਰ ਕੁਝ ਕੁ ਬੈਰਾੜ ਸਨ ਜਿਨ੍ਹਾਂ ਨੇ ਮਨ ਚ ਵੈਰ ਵਿਰੋਧ ਵੀ ਰੱਖਿਆ ਕਿ ਸਿੰਘ ਸਾਡੇ ਇਲਾਕੇ ਚ ਰੋਜ਼ ਹੀ ਆ ਨਿਕਲਦੇ ਨੇ, ਸਿੰਘਾਂ ਤੇ ਹੱਲਾ ਬੋਲ ਦਿੱਤਾ। ਖਾਲਸਾ ਜਿਹੜਾ ਸੀ ਉਹ ਨਹੀਂ ਸੀ ਚਾਹੁੰਦਾ ਇਹਨਾਂ ਨਾਲ ਵਿਗਾੜ ਕਰੀਏ, ਕਿਉਂਕਿ ਸਿੰਘਾਂ ਦੇ ਔਖੇ ਸਮੇਂ ਦੇ ਵਿੱਚ ਇਹ ਬੈਰਾੜ ਜਿਹੜੇ ਸਨ ਖਾਲਸੇ ਦੀ ਸੇਵਾ ਵੀ ਕਰਦੇ ਸਨ। ਪਰ ਉਹ ਇਹੋ ਜਿਹੇ ਚਾਂਬੜੇ ਉਹਨਾਂ ਸੋਚਿਆ ਕਿ ਸ਼ਾਇਦ ਸਿੰਘ ਸਾਡੇ ਤੋਂ ਡਰਦੇ ਨੇ। ਮੁੱਠ ਭੇਡ ਵੀ ਹੋਈ ਆਪਸ ਵਿੱਚ, ਪਰ ਬੈਰਾੜਾਂ ਨੂੰ ਮੂੰਹ ਦੀ ਖਾਣੀ ਪਈ। ਫਿਰ ਇਹਨਾਂ ਸਾਰੇ ਬਰਾੜਾਂ ਨੇ ਰਲ ਮਿਲ ਕੇ ਵਿਚਾਰ ਕੀਤੀ ਕਿ ਇਹਨਾਂ ਸਿੰਘਾਂ ਤੇ ਕਿਸੇ ਵਿਉਂਤ ਬੰਦੀ ਨਾਲ ਹਮਲਾ ਕਰੀਏ ਕਿ ਡਰ ਕੇ ਨੱਠ ਜਾਣ, ਆਓ ਸਰਵਣ ਕਰੀਏ। ਸਾਰੀ ਸੰਗਤ ਆਪਣੀਆਂ ਸੁਰਤੀਆਂ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਲਓ। ਖਾਲਸੇ ਪੰਥ ਦਾ ਇਹ ਪਵਿੱਤਰ ਪਾਵਨ ਇਤਿਹਾਸ ਹੈ ਕਿ ਪੰਥ ਆਦਿ ਤੇ ਕੁਲ ਤੋਂ ਆਇਓ। ਭਾਈ ਰਤਨ ਸਿੰਘ ਜੀ ਪੰਗੂ ਦਾ ਬਚਨ ਹੈ ਕਿ ਖਾਲਸਾ ਪੰਥ ਮੁੱਢ ਤੋਂ ਘੁਲਦਾ ਆਇਆ ਹੈ, ਭਾਵ ਕਾਲਣਾ ਕਾਲਦਾ ਆਇਆ ਹੈ, ਬੜੀਆਂ ਕੁਰਬਾਨੀਆਂ ਖਾਲਸੇ ਪੰਥ ਨੇ ਕੀਤੀਆਂ। ਤੋ ਪੰਥ ਦੀ ਉਹ ਕਾਲਣਾ ਦੀ ਕਥਾ ਹੈ, ਖਾਲਸੇ ਦੀ ਕਾਲਣਾ ਦੀ ਕਥਾ ਹੈ। ਕਿੰਨੀਆਂ ਕਿੰਨਾ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਪੰਥ ਨੂੰ ਕਰਨਾ ਪਿਆ। ਹਾਲਾਂਕਿ ਬਰਾੜ ਗੁਰੂ ਘਰ ਨਾਲ ਇਹਨਾਂ ਦਾ ਸੰਬੰਧ ਹੈ, ਪਰ ਇੱਕ ਸਮੇਂ ਇਹਨਾਂ ਦੇ ਮਨ ਚ ਵੀ ਭਰਮ ਪੈ ਗਿਆ ਪੰਥ ਪ੍ਰਤੀ। ਆਪਣੇ ਜਿਹੜੇ ਭਰਾ ਬੰਧੂ ਸਨ ਉਹਨਾਂ ਦੇ ਮਨ ਦੇ ਵਿੱਚ ਭਰਮ ਪੈ ਗਿਆ ਤੇ ਬੜੀਆਂ ਵੱਡੀਆਂ ਚੁਣੌਤੀਆਂ ਸਨ ਜੋ ਖਾਲਸੇ ਨੇ ਉਸ ਵੇਲੇ ਇਹਨਾਂ ਦਾ ਡਟ ਕੇ ਸਾਹਮਣਾ ਕੀਤਾ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਗੁਰੂ ਸਾਹਿਬ ਜੀ,
ਸਤਨਾਮ
ਗੁਰੂ ਸਾਹਿਬ ਜੀ। ਦੋਏਰਾ ਫਿਰ ਬਿਰਾੜ ਸਮਲ ਮਿਲ ਇਨਕੈ ਕਰੀ ਸਲਾਮ।
ਇਸ ਤਰ੍ਹਾਂ ਸਾਰੇ ਬਿਰਾੜਾਂ ਨੇ ਜੋ ਮਾਲਵੇ ਦੇ ਇਲਾਕੇ ਦੇ ਰਹਿਣ ਵਾਲੇ ਹਨ ਇਹਨਾਂ ਨੇ ਰਲ ਕੇ ਸਾਰਿਆਂ ਨੇ ਸਲਾਹ ਕੀਤੀ।
ਗਿਲਜਨ ਵਜਾ ਬਣਾਏ ਕੇ ਪਰੈ ਸਿੰਘਨ ਪਰ ਧਾਏ।
ਸਾਰੇ ਬਰਾੜ ਇੱਕੋ ਜਿਹੇ ਨਹੀਂ ਸਨ, ਵਿੱਚ ਭਲੇ ਨੇਕ ਇਨਸਾਨ ਵੀ ਸਨ, ਪਰ ਬਹੁਤਿਆਂ ਨੇ ਇਸ ਤਰ੍ਹਾਂ ਸਾਰਿਆਂ ਨੇ ਸਲਾਹ ਕਰ ਲਈ, ਕਹਿੰਦੇ ਆਪਾਂ ਇੱਦਾਂ ਕਰੀਏ ਵੀ ਗਿਲਜਿਆਂ ਦਾ ਭੇਸ ਬਣਾ ਲਈਏ। ਗਿਲਜੇ ਕੌਣ ਨੇ? ਅਬਦਾਲੀ ਦੀ ਫੌਜ। ਇਹ ਕਹਿੰਦੇ ਅਬਦਾਲੀ ਦੀ ਫੌਜ ਨੂੰ ਵੇਖ ਕੇ ਸਿੰਘ ਨੱਠ ਜਾਂਦੇ ਨੇ ਤੇ ਆਪਣੇ ਇਧਰਲੇ ਇਲਾਕੇ ਚ ਆ ਜਾਂਦੇ ਨੇ, ਆਪਾਂ ਇੱਦਾਂ ਕਰੀਏ ਕਿ ਜਿਹੜੇ ਗਿਲਜਿਆਂ ਵਾਲੇ ਭੇਸ ਨੇ ਲਾਲ ਰੰਗ ਦੀਆਂ ਵਰਦੀਆਂ, ਅਬਦਾਲੀ ਦੀ ਫੌਜ ਜਿਹੜੀ ਸੀ ਉਹਦੀ ਲਾਲ ਰੰਗ ਦੀ ਵਰਦੀ ਹੁੰਦੀ ਸੀ, ਉਦਾਂ ਦੀਆਂ ਵਰਦੀਆਂ ਪਾ ਲਈਏ, ਉਦਾਂ ਦੇ ਕੱਪੜੇ ਪਾ ਲਈਏ, ਲਾਲ ਰੰਗ ਦੇ ਉੱਤੇ ਹਮਲਾ ਕਰ ਦਈਏ, ਖਾਲਸੇ ਦੇ ਉੱਤੇ ਗਿਲਜਿਆਂ ਦਾ ਭੇਸ ਬਣਾ ਕੇ।
ਚੋਪੜੀ ਸਿੰਘ ਜਲਕ ਜਾਵੇ ਭਾਜ।
ਇਹ ਜਿਹੜੇ ਸਿੰਘ ਨੇ ਇਹ ਗਿਲਜਿਆਂ ਨੂੰ ਵੇਖ ਕੇ ਨੱਠ ਜਾਂਦੇ ਨੇ, ਜਦੋਂ ਗਿਲਜੇ ਇਹਨਾਂ ਤੇ ਹਮਲਾ ਕਰਦੇ ਨੇ, ਦੁਰਾਨੀ ਇਹਨਾਂ ਤੇ ਹਮਲਾ ਕਰਦੇ ਨੇ, ਉਹਨਾਂ ਬਹੁਤੇ ਗਿਲਜਿਆਂ ਨੂੰ ਵੇਖ ਕੇ ਇਹ ਨੱਠ ਜਾਂਦੇ ਹਨ।
ਲੁੱਟ ਲੈ ਹਮ ਉਹ ਸਭ ਸਾਜ।
ਜਦੋਂ ਆਪਾਂ ਗਿਲਜਿਆਂ ਦਾ ਭੇਸ ਬਣਾ ਕੇ ਖਾਲਸੇ ਤੇ ਹਮਲਾ ਕਰਾਂਗੇ, ਸਿੰਘਾਂ ਤੇ ਹਮਲਾ ਕਰਾਂਗੇ, ਸਮਝਣਗੇ ਗਿਲਜੇ ਆ ਗਏ, ਇਹ ਨੱਠਣਗੇ ਅੱਗੇ ਲੱਗ ਕੇ। ਇਹਨਾਂ ਦਾ ਜਿੰਨਾ ਸਾਜੋ ਸਮਾਨ ਹੋਵੇਗਾ, ਇਹਨਾਂ ਦੇ ਕੋਲ ਜਿੰਨੀਆਂ ਵਸਤੂਆਂ ਹੋਣਗੀਆਂ, ਉਹ ਸਾਰਾ ਸਾਜੋ ਸਮਾਨ ਵਸਤੂਆਂ ਆਪਾਂ ਲੁੱਟਮਾਰ ਕਰ ਲਵਾਂਗੇ, ਆਪਣੇ ਕਬਜ਼ੇ ਕਰ ਲਵਾਂਗੇ।
ਸੋ ਵਜਾ ਤਬ ਬਿਰਾੜ ਬਣਾਏ।
ਜਿੰਨੇ ਬਿਰਾੜ ਸਨ ਇਹਨਾਂ ਨੇ ਉਸੇ ਤਰ੍ਹਾਂ ਦੀ ਸਾਰੀ ਵਜਾ ਬਣਾ ਲਈ। ਭਾਵ ਉਸੇ ਤਰ੍ਹਾਂ ਦਾ ਭੇਸ ਜਿਵੇਂ ਜਿਹਾ ਗਿਰਜਿਆਂ ਦਾ ਭੇਸ ਹੁੰਦਾ, ਲਾਲ ਰੰਗ ਦੇ ਕੱਪੜੇ, ਲਾਲ ਰੰਗ ਦੀਆਂ ਪੁਸ਼ਾਕਾਂ ਇਹ ਪਾਉਂਦੇ ਨੇ, ਉਦਾਂ ਦੀਆਂ ਪੁਸ਼ਾਕਾਂ ਇਹਨਾਂ ਗਿਰਜਿਆਂ ਵਾਂਗੂ ਪਾ ਲਈਆਂ।
ਲਾਲ ਰੰਗ ਕਰਨ ਫੌਜ ਠਹਿਰਾਏ,
ਇਹਨਾਂ ਦੀ ਫੌਜ ਸੀ ਬਰਾੜਾਂ ਦੀ, ਇਹਨਾਂ ਦੇ ਨਾਲ ਦੇ ਜਿੰਨੇ ਸਾਥੀ ਸਨ ਉਹਨਾਂ ਆਪਣੇ ਨਾਲ ਦੀ ਸਾਰੀ ਫੌਜ ਨੂੰ, ਸਾਥੀਆਂ ਨੂੰ ਇਹਨਾਂ ਨੇ ਲਾਲ ਰੰਗ ਦੇ ਵਸਤਰ ਪਵਾ ਦਿੱਤੇ ਹਨ।
ਚੋਪ ਨਾਨਕ ਉੱਪਰੋਂ ਲਾਹੀ,
ਇਹਨਾਂ ਨੇ ਕੀ ਕੀਤਾ ਕਿ ਜਿਹੜੀਆਂ ਇਹਨਾਂ ਦੀਆਂ ਘਰ ਵਾਲੀਆਂ ਦੇ ਸਿਰਾਂ ਦੇ ਉੱਤੇ ਚੋਬ ਸਨ, ਚੋਬ ਕਹਿੰਦੇ ਨੇ ਫੁਲਕਾਰੀਆਂ ਨੂੰ, ਲਾਲ ਰੰਗ ਦੀਆਂ ਜਿਹੜੀਆਂ ਫੁਲਕਾਰੀਆਂ ਇਹਨਾਂ ਦੀਆਂ ਇਸਤਰੀਆਂ ਦੀਆਂ ਸੀ, ਉਹ ਫੁਲਕਾਰੀਆਂ ਇਹਨਾਂ ਨੇ ਲੈ ਲਈਆਂ ਇਸਤਰੀਆਂ ਦੀਆਂ। ਉਹ ਫੁਲਕਾਰੀਆਂ ਦੇ ਜਿਹੜੇ ਸਨ ਸਿਰਾਂ ਦੇ ਉੱਤੇ ਇਹਨਾਂ ਨੇ ਫੁਲਕਾਰੀਆਂ ਬੰਨ ਲਈਆਂ, ਸਰੀਰਾਂ ਦੇ ਉੱਤੇ ਫੁਲਕਾਰੀਆਂ ਲਪੇਟ ਲਈਆਂ ਕਿ ਦੂਰੋਂ ਏਦਾਂ ਲੱਗੇ ਕਿ ਲਾਲ ਰੰਗ ਦੇ ਕੱਪੜੇ ਪਾਏ ਨੇ। ਫੌਜ ਆ ਰਹੀ ਅਬਦਾਲੀ ਦੀ, ਇਹ ਅਬਦਾਲੀ ਦੀ ਫੌਜ ਹੈ, ਦੁਰਾਨੀ ਆ ਰਹੇ ਨੇ, ਏਦਾਂ ਦਾ ਭੇਸ ਇਹਨਾਂ ਨੇ ਆਪਣਾ ਬਣਾ ਲਿਆ।
ਰੇਲ ਪੋਸ਼ ਕਰ ਘੋੜ ਪਾਏ,
ਘੋੜਿਆਂ ਦੇ ਉੱਤੇ ਵੀ ਕਾਠੀਆਂ ਜਿਹੜੀਆਂ ਪਾ ਲਈਆਂ, ਉਹਨਾਂ ਕਾਠੀਆਂ ਤੇ ਲਾਲ ਰੰਗ ਦੇ ਕੱਪੜੇ ਪਾ ਲਏ।
ਲਾਲ ਖੇਸ ਨੇ ਉੱਪਰ ਲਏ,
ਆਪਣੇ ਉੱਤੇ ਜਿਹੜੇ ਖੇਸ ਨੇ ਉਹ ਖੇਸ ਵੀ ਇਹਨਾਂ ਨੇ ਲਾਲ ਰੰਗ ਦੇ ਨੇ, ਲਾਲ ਰੰਗ ਦੇ ਖੇਸਾਂ ਦੀਆਂ ਬੁੱਕਲਾਂ ਮਾਰ ਲਈਆਂ।
ਸਾਸ ਨਿਜਲ ਕੈ ਚੋਪ ਮੰਦੇ,
ਔਰ ਕਈ ਲਾਲ ਰੰਗ ਦੇ ਜਿਹੜੇ ਝੰਡੇ ਸਨ ਉਹ ਚੋਭਾਂ ਦੇ ਨਾਲ ਬੰਨ ਲਏ, ਨਿਸ਼ਾਨਾਂ ਦੇ ਨਾਲ ਬੰਨ ਲਏ।
ਨਿਸ਼ਾਨ ਬੈਰਕ ਜਿਮ ਉਸ਼ ਕਰਾਏ,
ਜਿਹੜੇ ਅਬਦਾਲੀ ਦੀ ਫੌਜ ਦੇ ਨਿਸ਼ਾਨ ਹੁੰਦੇ ਨੇ ਲਾਲ ਰੰਗ ਦੇ, ਬੈਰਕਾਂ ਹੁੰਦੀਆਂ ਨੇ ਉਦਾਂ ਦੇ ਨਿਸ਼ਾਨ, ਉਦਾਂ ਦੀਆਂ ਬੈਰਕਾਂ ਇਹਨਾਂ ਸਾਰੇ ਬਰਾੜਾਂ ਨੇ ਬਣਾ ਲਈਆਂ।
ਢੋਲ ਨਿਗਾਰਾ ਜਿਵੇਂ ਬਜਾਏ,
ਬੜੇ ਬੜੇ ਢੋਲ ਨਗਾਰੇ ਉਸੇ ਤਰ੍ਹਾਂ ਹੀ ਵਜਾਣ ਲੱਗੇ ਜਿਵੇਂ ਅਬਦਾਲੀ ਦੀ ਫੌਜ ਦੇ ਵਿੱਚ ਵੱਜਦੇ ਸਨ।
ਉਹ ਰੱਖੇ ਸਿੰਘਨ ਕੇ ਰਹਿਤੇ ਥੇ ਖੜੇ,
ਅੱਛਾ ਜੀ, ਸਿੰਘਾਂ ਦੇ ਜਿਹੜੇ ਮੂੰਹ ਰੱਖੇ ਸਨ, ਮੂੰਹ ਰੱਖੇ ਦਾ ਮਤਲਬ ਹੁੰਦਾ ਜਿਹੜੇ ਨਿਗਰਾਨੀ ਰੱਖਦੇ ਨੇ ਕਿ ਕਿਤੇ ਤੂੰ ਫੌਜ ਤਾਂ ਨਹੀਂ ਆ ਰਹੀ ਦੁਸ਼ਮਣ ਦੀ। ਜਿਹੜੇ ਖਾਲਸੇ ਦੇ ਮੂੰਹ ਰੱਖੇ ਸਨ ਉਹ ਫਿਰਦੇ ਸਨ ਸੱਜੇ ਖੱਬੇ, ਉਹਨਾਂ ਜਸੂਸਾਂ ਨੇ ਜਦੋਂ ਨਿਗਾਹ ਮਾਰੀ, ਦੂਰ ਨਿਗਾਹ ਝਾਤ ਮਾਰ ਕੇ ਵੇਖਿਆ,
ਲਾਲ ਰੰਗਾਵਤ ਪਰੇ,
ਉਹਨਾਂ ਵੇਖਿਆ ਵੀ ਲਾਲ ਰੰਗ ਦੇ ਪੁਸ਼ਾਕਾਂ ਪਾਈ ਸੂਰਮੇ ਨਜ਼ਰ ਆ ਰਹੇ ਨੇ, ਲਾਲ ਰੰਗ ਦੇ ਉਹਨਾਂ ਦੇ ਤਨ ਤੇ ਕੱਪੜੇ ਨੇ, ਲਾਲ ਹੀ ਰੰਗ ਦੀਆਂ ਬੈਰਕਾਂ ਤੇ ਨਿਸ਼ਾਨ ਹਨ।
ਕੁੱਲ ਨਟ ਭਜੇ ਆਏ ਕਰੀ ਪੁਕਾਰ,
ਉਹ ਜਿਹੜੇ ਜਸੂਸ ਸਨ ਨਾ ਖਾਲਸੇ ਦੇ, ਜਦੋਂ ਉਹਨਾਂ ਨੇ ਦੂਰੋਂ ਵੇਖੀਆਂ ਵੀ ਫੌਜਾਂ ਆ ਰਹੀਆਂ ਨੇ ਤੇ ਲਾਲ ਰੰਗ ਦੇ ਕੱਪੜੇ ਪਾਏ ਹੋਏ ਉਹਨਾਂ ਨੇ, ਹੁਣ ਲਾਲ ਰੰਗ ਦੇ ਕੱਪੜੇ ਤੇ ਅਬਦਾਲੀ ਦੀ ਫੌਜ ਦੇ ਹੁੰਦੇ ਸੀ, ਉਹਨਾਂ ਜਿਹੜੇ ਜਸੂਸ ਸਨ ਉਹਨਾਂ ਨੂੰ ਭੁਲੇਖਾ ਲੱਗਾ, ਉਹਨਾਂ ਆਖਿਆ ਵੀ ਇਹ ਤਾਂ ਅਬਦਾਲੀ ਦੀ ਫੌਜ ਆ ਗਈ ਖਾਲਸੇ ਤੇ ਚੜ ਕੇ। ਉਹ ਜਿੰਨੇ ਮੂੰਹ ਰੱਖੇ ਸਨ ਭੱਜ ਕੇ ਦੌੜ ਕੇ ਖਾਲਸੇ ਕੋਲ ਆਏ,
ਗੱਲ ਨੱਠ ਤੁਰਿਓ ਨਾ ਕਰੀ ਸੰਭਾਰ,
ਜਾ ਕੇ ਆਖਿਆ ਖਾਲਸਾ ਜੀ ਅਬਦਾਲੀ ਦੀ ਫੌਜ ਆ ਗਈ ਹੈ। ਜਦੋਂ ਆ ਕੇ ਖਾਲਸੇ ਨੂੰ ਅਬਦਾਲੀ ਦੀ ਫੌਜ ਬਾਰੇ ਦੱਸਿਆ, ਹੁਣ ਸਿੰਘ ਗਿਣਤੀ ਚ ਥੋੜੇ ਹੁੰਦੇ ਸਨ, ਅਬਦਾਲੀ ਦੀ ਫੌਜ ਜ਼ਿਆਦਾ ਹੁੰਦੀ ਸੀ, ਇਸ ਕਰਕੇ ਸਿੰਘ ਹਰਨ ਭਰਨ ਵੀ ਹੋ ਜਾਂਦੇ ਸੀ। ਇੱਕਦਮ ਸਿੰਘਾਂ ਨੇ ਤਿਆਰੀ ਕੀਤੀ, ਇੱਕਦਮ ਉੱਥੋਂ ਚਾਲਾ ਪਾ ਦਿੱਤਾ ਕਿ ਅਬਦਾਲੀ ਦੀ ਫੌਜ ਆ ਗਈ, ਇੱਕਦਮ ਸਿੰਘ ਤਿਆਰ ਹੋ ਕੇ ਚੱਲ ਪਏ।
ਕਈ ਕੋਸ ਭੱਜ ਗਏ ਬਹੀਰ,
ਜਿਹੜਾ ਬਹੀਰ ਸੀ ਖਾਲਸੇ ਦਾ ਉਹ ਕਈ ਕੋਹ ਤੱਕ ਅੱਗੇ ਨੱਠ ਕੇ ਚਲਾ ਗਿਆ।
ਤੋ ਸਿਰ ਦਾਰਨ ਕਈ ਤਤਬੀਰ,
ਵਾਹਵਾ ਪੰਜ ਚਾਰ ਕੋਹ ਸਿੰਘ ਅੱਗੇ ਨੱਠ ਕੇ ਚਲੇ ਗਏ ਨਾ, ਤੇ ਫਿਰ ਜਿਹੜੇ ਖਾਲਸੇ ਦੇ ਜਥੇਦਾਰ ਸਨ, ਸਿੰਘਾਂ ਦੇ ਜਥੇਦਾਰ ਸਨ ਜੱਸਾ ਸਿੰਘ ਜੀ ਵਰਗੇ ਮਹਾਨ ਜਰਨੈਲ, ਉਹਨਾਂ ਨੇ ਫਿਰ ਸਲਾਹ ਕੀਤੀ,
ਦੋਹੇਰਾ ਸਿੰਘ ਸਰਦਾਰ ਤਬ ਕਰੋ ਖਰਾਬ ਕਰੋ ਸੰਭਾਰ।
ਬਰਾੜ ਸਨ ਉਹ ਪਿੱਛੇ ਪਿੱਛੇ ਤੁਰੇ, ਹੁਣ ਸਿੰਘਾਂ ਨੂੰ ਇਹ ਭੁਲੇਖਾ ਸੀ ਕਿ ਅਬਦਾਲੀ ਦੀ ਫੌਜ ਹੈ, ਲਾਲ ਰੰਗ ਦੇ ਕੱਪੜੇ ਪਾਏ ਹੋਏ, ਬਰਾੜ ਤਾਂ ਜਾਣ ਬੁੱਝ ਕੇ ਭੇਸ ਵਟਾ ਕੇ ਆਏ ਸੀ ਅਬਦਾਲੀ ਦੀ ਫੌਜ ਦਾ। ਉਹ ਸਿੰਘ ਉਹੀ ਸਮਝਦੇ ਨੇ ਕਿ ਅਬਦਾਲੀ ਦੀ ਫੌਜ ਆ, ਦੁਰਾਨੀ ਨੇ, ਗਿਲਜੇ ਨੇ। ਜਦੋਂ ਵਾਹਵਾ ਪੰਜ ਸੱਤ ਦਸ ਕੋਹ ਸਿੰਘ ਅੱਗੇ ਲੰਘ ਕੇ ਚਲੇ ਗਏ, ਫਿਰ ਸਿੰਘਾਂ ਨੇ ਵਿਚਾਰ ਕੀਤੀ, ਜਿਹੜੇ ਜਥੇਦਾਰ ਸਿੰਘ ਸਨ ਆਪਸ ਵਿੱਚ ਰਲ ਕੇ ਵਿਚਾਰ ਕਰਦੇ, ਕਹਿੰਦੇ ਖਾਲਸਾ ਜੀ ਆਪਾਂ ਖਲੋ ਕੇ ਲੜੀਏ, ਖੜਬ ਕਰੋ ਸੰਭਾਲ, ਖਲੋ ਜੋ ਹੁਣ ਤੇ ਆਪਣਾ ਆਪ ਸੰਭਾਲ ਲਓ। ਕਿੰਨਾ ਕੁ ਨੱਠ ਕੇ ਜਾਵਾਂਗੇ, ਆਖਿਰਕਾਰ ਧਰਤੀ ਦਾ ਅੰਤ ਹੋਣ ਵਾਲਾ, ਨੱਠਦਿਆਂ ਨੱਠਦਿਆਂ ਜੋ ਮਾਝੇ ਤੂੰ ਚੱਲ ਕੇ ਮਾਲਵੇ ਚ ਆਇਆ, ਹੁਣ ਮਾਲਵੇ ਚ ਨੱਠ ਕੇ ਅੱਗੇ ਕਿੱਥੇ ਜਾਵਾਂਗੇ ਆਪਾਂ। ਇਸ ਕਰਕੇ ਇਹ ਕਾਬਲੀ ਤਾਂ ਸਾਡੇ ਪਿੱਛੇ ਪਿੱਛੇ ਟੁਰਦੇ ਹੋਣਗੇ, انہاں نے تو منہ چڑھ جانا بھی یہ تو سر دوڑے جاندے نے تے حملہ کری جاؤ اس کر کے خالسا جی آخر کار آپا دھرتی ساری اڑ کے ٹپ کے لنگنی ہے بھلا سمندر تک جانا ہوں آپ ایتھے ڈٹ کے مقابلہ کریے سبدالی دی فوج دا
جو پئی جو اب نتھے اگے جاوے مرا پیاس نیر نہ پاوا
خالسا جی جی ہوں آپ اتوں نٹ کے اگاں چلے گئے تو اگے نٹ کے جایا سانو پانی نہیں ملنا کیونکہ اگے پانی نہیں ہے پانی بھی اگے اتنے بھی پانی گھٹ ملتا جتھے اس وقت اتوں اگے گئے اتے ہور پانی کی قلت ہے خالسا جی اگے ہور جاواں گے ابدالی دی فوج تو نٹدیا ہوا تے پھر اگے جا کے پانی تو بنا مراں گے پیاس نال مراں گے
لوڑ ہی کھلوئے
لوڑ ہے اسی جگہ تے کھلو کے اس دورانیاں دا مقابلہ انہاں گلجیاں دا مقابلہ کرنا
ست گر چاہے سو کچوئے
گرو جی نو جو پاوے گا اوہی کچھ ہوئے گا خالسا جی گرو تے بھروسہ رکھ کے گرو تے ٹیک رکھ کے اتھے مورچے لا دیو
ہر سنگھ نے کرے نگارے
سارے سنگھ نے سلاح کر لی کھلو گی ساری فوج خالسے دی سنگھ سارے کھلو گئے دل پنتھ سارا کھلو گیا سب نے اپنے نگاریاں تے چوبا لوائیاں
نشان نوارن نشان سنبھارے
نشانہ والے سن انہاں نشان بیرکا سنبھالیاں ہن
سنگھ سور میں پیچھے کھڑے سردار سبے کھڑ پیچھے جڑے
سنگھ سور میں بہادر یودھے سن انہاں منہ موڑ لے اس سے پاسے جدھروں یہ براڑ آ رہے سن سارے ابدالی دی گلجیاں دی فوج دا بھیس بٹا کے وہ بھی منہ تانے ہو کے دوڑے ہوندے سر بھی سنگھ ڈر کے نٹ رہے نے ایک دم سنگھ کھلو گئے سنگھاں دی ویوہت ہوندی سی لڑن دی دشمن نوں اتنا جاپدا سی بھی سنگھ بھج گئے پر تھوڑا جا نٹ کے سنگھ پھر منہ موڑ کے کھلو جاندے سی وہ منہ تانے بھجے ہوندے سی انے با اگوں سنگھ پھر چنگی طرح انہاں نوں لتھیر پتھیر کر کے مٹی چ گرک کردے سی نوں گریلا نیتی کہندے نے جنگ دی اے جنگ دی گریلا نیتی سڑاؤندی ہے اے نیتی خالسا ورتدا سی تو سنگھ جدو کھلو گئے جن جرنیل سن سردار سن سارے ڈٹ کے کھلو گئے
سردار چڑھ سنگھ تو پیچھے
رہے چڑھ سنگھ جی شکر چکیا پنت دا مہان جرنیل یوڑا ہے چڑھ سنگھ شکر چکیا شیر پنجاب مہاراجا رنجیت سنگھ دا دادا ہے یہ پچھلے پاسے آتا سا یہ پچھے پچھے ٹریا آتا سا سارے تو خالسے دے انہیں جدو ویکھیا کہ براڑا دی فوج آ رہی ہے گلجیاں دا بھیس بٹائی آ رہے ہیں
سو کھڑ مڑ سنگ برار نکھیو
پاسے سب تو پہلا چڑھ سنگھ شکر چکیا ڈٹ گیا براڑا دی جڑی فوج آندی سی انہاں فوجاں دے نال چڑھ سنگھ شکر چکیے نے بھیڑ شروع کیتی
ان لگ لینے پیت برار سب سنگن تو کہو پکار
نیڑے آ گئے نا براڑ تے پچھانے گے بھی تا براڑ دے سارے آپا تا گلجیاں دے بھلیکے چ سی چڑھ سنگھ نے پچھان لے کہ تا سارے براڑ دے اس علاقے دے اکٹھے ہو کے جان بوجھ کے لال رنگ دیا پوشاکاں پا کے آئے ساڈے تے چڑھ کے کہ سمجھن سنگھ کے گلجے نے جدو چڑھ سنگھ نے نا سارے براڑا نو پچھان لیا تے نال دے جننے سنگھ سن نا سارے سنگھا نو چڑھ سنگھ نے خبر بھیج دتی
چڑھ سنگھ مڑ کر دیو اللہ
خالسا جی یہ گلجے نے تا براڑ نے ساڈے تے چڑھ کے آئے فوج لے کے اپنی جان بوجھ کے گلجیا کا بھیس بٹا کے آئے بھیس چھپ کے آئے نے لال رنگ دے کپڑے پا کے یہ سن کے جن سنگھ سن سارے نے اللہ بولیا کہہ دے میرے براڑ ساڈے سامنے کی کھڑن گے اسی وقت سارے سنگھا نے ہلا بول دتا
براڑ پیسو پیو نہ چلا
خالسے کا چلا ہلا جڑا سی وہ تو گلریاں کولوں نہیں سی چلیا جانا یہاں براڑا کی چلنا سی جدو ہلا بولیا خالسے نے انہاں براڑا دے کوڑوں خالسے دا ہلا چلیا نہیں گیا
سو نٹ تری سنگل لگائے
انہاں سنگھاں نوں دڑا کے لے آئے سی نا اودے نال دو گنا سنگھ اگے انہاں نوں دڑا کے لا کے لے گئے جاؤ دوڑے براڑ اگے لگ کے خالسا پچھے پچھے سنگھ آوازاں مارو ٹھہرو وڈے گلجیو گلجیاں دے بھیس وچ چھپ کے آئے وڈے سور ویو ٹھہرو ہن ساڈا مقابلہ کرو انہاں نوں اگے لا کے دڑا لیا
کچھ بن لے کچھ گرے وگائے
سنگھاں نے انہاں نوں ماریا نہیں انہاں وچوں بہتے جیوندے پھڑ لے جیوندے پھڑ لے کئی نٹھ گئے اس طرح کئیاں نو پکڑ لیا
دوہرا جن کے پتر پھڑ لے سن آئی تنے کی مائے
جنہیں وچوں کچھ براڈ سن او سنگا نے پھڑ کے سنگڑ مار لیا دلا پنتھاں دے وچ اج بھی جے کوئی قرائت کردا او نو سنگڑ مار لیندے نے تو انہاں نے بھی وڈا بجر پاپ کیتا سی خالصے دے حملہ کر کے گلجیاں دا پیس بنا کے آئے سن کئیاں نو سنگڑ مار لیا کئیاں نو رسیاں دے نال جوڑ کے سنگاں نے بن لیا بھی بیٹھے رہو ہن ایتھے تے انہاں جڑیاں براڑاں دیاں ماواں سن جنہاں دے پتر سنگاں نے پھڑ لئے سن او پھر دوڑیاں آئیاں خالصے دے پول رو کے ٹکیا کے بینتیاں کرن لگیاں
لینے پتر چھڑائے ان سنگن باتاں لائے
آ کے نا باتاں لا کے وہ ماوا کہندیاں آ کے سنگاں نو خالصا جی کوئی نہیں یہ بھی تہاڈے بھرا بندو نے تاں نکمے نے نال انہاں نو کوڑ دیاں نے انہاں نے آ کے ابدیکی کیتی ہے کوئی نہیں خالصا جی اسی انہاں نو سمجھاواں گے ਇਦਾਂ ਖਾਲਸੇ ਨੂੰ ਬੇਨਤੀ ਕਰਕੇ ਉਹ ਜਿਹੜੇ ਸਿੰਘ ਬੰਨੇ ਸਨ ਬਰਾੜਾਂ ਦੇ ਸਿੰਘਾਂ ਨੇ ਖਾਲਸੇ ਨੇ ਉਹ ਖਾਲਸੇ ਨੇ ਛੱਡ ਦਿੱਤੇ
ਸਿੰਘਾਂ ਨੂੰ ਬਰਾੜਾਂ ਪੜ ਗਏ ਉਹ ਬੈਰ
ਹੁਣ ਇਦਾਂ ਸਿੰਘਾਂ ਤੇ ਬਰਾੜਾਂ ਦਾ ਵੈਰ ਪੈ ਗਿਆ ਦੁਸ਼ਮਣੀ ਪੈ ਗਈ
ਸਿੰਘ ਕਰੇ ਨੇ ਤਿਲ ਸੰਗ ਖੈਰ
ਸਿੰਘ ਵੀ ਖੈਰ ਨਹੀਂ ਕਰਦੇ ਇਹਨਾਂ ਦੇ ਨਾਲ ਹੁਣ ਵੇਖਿਆ ਕਿ ਬਰਾੜ ਤਾਂ ਮਾਰਨ ਹੀ ਲੱਗ ਪਏ ਸਿੰਘਾਂ ਦਾ ਕਤਲ ਵੀ ਕਰਨ ਲੱਗ ਪਏ ਨੇ ਫੜ ਕੇ تو پھر خالصے نے آخیا کہ پھر جے یہ سنگھاں نال ویر کرتے ہیں آپ یہاں کن چر ٹالا گے تو خالصے کا بھی انہوں نے نال ویر پی گیا ہوں سنگھ بھی پھڑ کے انہوں چنگی طرح مارن لگے ہاں
براڑ لگے پن گڑی چڑاول
جن براڑ سان نے کی کیتا ہوں قلعے بنانے شروع کر دیتے کہتے گڑیاں چن لو اپنے اپنے پنڈا قلعے چن لو جدو سنگھ آؤ گے نا یہاں کا مقابلہ اپنے قلعے رہ کے کرانگے
لگے خالصے مورچے لاول
ادا خالصے کے نال انہوں نے مورچے لانے شروع کر دیتے
کچے خون جل جب مک جائے
کہندے جویں کچے خواں دے وچ پانی چباں وچ مک جاندا ہے
براڑ نٹھے چھڑ سوئی تھائے
جگہ چھڑ کے براڑ اتھوں ہور کسے دوجے تھاں تے چلے جاندے ہن
سنگھ براڑ نکلن تے نہ دے
اور جڑے سنگھ نے نا براڑاں نوں نکلن نہیں دیندے
پیس پیس کھے پیس ਘੋੜੀ ਕਦ ਚੰਗੀ ਲੇ
ਬਰਾੜਾਂ ਦੇ ਕੋਲ ਕੋਈ ਚੰਗੀ ਘੋੜੀ ਹੁੰਦੀ ਹੈ ਕੋਈ ਚੰਗੀ ਦੁੱਧ ਦੇਣ ਵਾਲੀ ਮੱਝ ਹੁੰਦੀ ਹੈ ਗਾਂ ਹੁੰਦੀ ਸਿੰਘ ਕਬਜ਼ੇ ਕਰ ਲੈਂਦੇ ਕਹਿੰਦੇ ਲਿਆਓ ਇੱਥੋਂ ਸਾਨੂੰ ਹਾਜ਼ਰ ਕਰਕੇ ਜਾਓ ਇੱਥੇ ਸਾਡੇ ਕੋਲ ਰਹਿਣ ਦਿਓ ਏਦਾਂ ਇਹਨਾਂ ਕੋਲ ਮੱਝਾਂ ਗਾਵਾਂ ਜਾਂ ਘੋੜੇ ਆਦਿਕ ਜਿਹੜੇ ਨੇ ਉਹ ਸਿੰਘ ਕਾਬੂ ਕਰ ਲੈਂਦੇ ਹਨ
ਬਰਾੜ ਸਿੰਘਨ ਤੇ ਹਾਰੇ
ਆਖਿਰਕਾਰ ਇਹਨਾਂ ਬਰਾੜਾਂ ਨੂੰ ਖਾਲਸੇ ਅੱਗੇ ਹਾਰਨਾ ਪਿਆ ਮੱਥਾ ਤਾਂ ਵਾਹਵਾ ਇਹਨਾਂ ਨੇ ਲਾ ਕੇ ਰੱਖਿਆ ਪਹਿਲਾਂ ਪਰ ਆਖਿਰਕਾਲ ਖਾਲਸੇ ਦੇ ਨਾਲ ਇਹਨਾਂ ਦੀ ਕਿੰਨੀ ਕੁ ਪੇਸ਼ ਚੱਲਣੀ ਸੀ ਤੋ ਖਾਲਸੇ ਅੱਗੇ ਇਹਨਾਂ ਨੇ ਹਾਰ ਮੰਨ ਲਈ
ਕਰਤੂਤ ਆਪਣੀ ਭੈ ਖੁਆਰੇ
ਆਪਣੀ ਕਰਤੂਤ ਕਰਕੇ ਖੁਆਰ ਹੋਏ ਆਪਣੀਆਂ ਆਦਤਾਂ ਕਰਕੇ ਖੁਆਰ ਹੋਏ
ਕਿਸੇ ਜੁੰਮੇ ਸਿੰਘ ਨਜ਼ਰਾਨਾ ਟਿਕਾਵੇ
ਸਿੰਘਾਂ ਨੇ ਇਹਨਾਂ ਦੇ ਜੁੰਮੇ ਨਜ਼ਰਾਨੇ ਲਾ ਦਿੱਤੇ ਇਹਨਾਂ ਬਰਾੜਾਂ ਦੇ ਕਈ ਬਰਾੜ ਜਿਹੜੇ ਸਨ ਜ਼ਿਆਦਾ ਵਿਗੜੇ ਹੋਏ ਚੌਧਰੀ ਸਨ ਇਲਾਕਿਆਂ ਦੇ ਉਹਨਾਂ ਤੇ ਖਾਲਸੇ ਨੇ ਨਜ਼ਰਾਨਾ ਲਾ ਦਿੱਤਾ ਬਈ ਤੂੰ ਇੰਨਾ ਨਜ਼ਰਾਨਾ ਖਾਲਸੇ ਨੂੰ ਭੇਟ ਕਰਨਾ
ਕਿਸੇ ਜੁੰਮੇ ਸਿੰਘ ਸਾਕ ਠਹਿਰਾ
ਸਿਆਣੇ ਸਿੰਘਾਂ ਨੇ ਆਖਿਆ ਕਿ ਇਹਨਾਂ ਬਰਾੜਾਂ ਨੂੰ ਆਪਣਾ ਮਿੱਤਰ ਬਣਾਉਣ ਵਾਸਤੇ ਏਦਾਂ ਕਰੀਏ ਕਿ ਇਹਨਾਂ ਨਾਲ ਸੰਬੰਧ ਜੋੜਨੇ ਸ਼ੁਰੂ ਕਰ ਦਈਏ ਕਈ ਬਰਾੜਾਂ ਦੀਆਂ ਜਿਹੜੀਆਂ ਲੜਕੀਆਂ ਸਨ ਉਹ ਸਿੰਘਾਂ ਦੇ ਲੜਕਿਆਂ ਨਾਲ ਭਜੰਗੀਆਂ ਦੇ ਨਾਲ ਵਿਆਹ ਦਿੱਤੀਆਂ ਗਈਆਂ ਕਿ ਸੰਬੰਧ ਜੋੜ ਜਾ ਕਿਉਂਕਿ ਕਲਗੀਧਰ ਜੀ ਨੇ ਵੀ ਇਹ ਵਚਨ ਕੀਤਾ ਸੀ ਨਾ ਜਦੋਂ ਮਹਾਰਾਜ ਇੱਥੇ ਮਾਲਵੇ ਦੇ ਇਲਾਕੇ ਚ ਆਏ ਸਨ ਸੂਰਜ ਪ੍ਰਕਾਸ਼ ਵਿੱਚ ਇਹ ਕਥਾ ਆਉਂਦੀ ਹੈ ਤੇ ਮਾਝੇ ਦਾ ਇੱਕ ਮਜੈਲ ਪਤਲਾ ਜਿਹਾ ਉਹਦਾ ਸਰੀਰ ਮਾੜੂ ਜਿਹਾ ਉਹ ਖੜਾ ਸੀ ਤੇ ਇੱਕ ਮਲਵਈ ਨੇ ਕੋਲੋਂ ਕਹਿ ਦਿੱਤਾ ਕਹਿਣ ਲੱਗਾ ਜੀ ਇਹ ਤਾਂ ਮਾਝੇ ਦਾ ਮਾੜਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੀ ਨਾ ਭਾਈ ਇਹ ਮਾਝੇ ਦੇ ਮਾੜੇ ਤੁਹਾਡੇ ਲਾੜੇ ਹੋਣਗੇ ਇਹ ਬਚਨ ਕਰ ਦਿੱਤਾ ਸੀ ਇਹ ਕੋਈ ਸ਼ਰਾਪ ਨਹੀਂ ਸੀ ਕੀਤਾ ਸਤਿਗੁਰਾਂ ਨੇ ਕੋਈ ਸ਼ਰਾਪ ਦਿੱਤਾ ਹੈ ਗੁਰਦੇਵ ਚਾਹੁੰਦੇ ਸੀ ਕਿ ਮਾਝੇ ਮਾਲਵੇ ਦੀ ਜਿਹੜੀ ਵੰਡ ਤੇ ਵਿਤਕਰੇ ਦੀ ਬਿਰਤੀ ਹੈ ਇਹ ਬਿਰਤੀ ਖਤਮ ਕਰਨ ਵਾਸਤੇ ਇਹਨਾਂ 'ਚ ਸਾਂਝ ਪੈ ਜਾਏਗੀ ਬਹੁਤ ਮਾਝੇ ਦੇ ਸਿੰਘ ਜਿਹੜੇ ਨੇ ਉਹ ਮਾਲਵੇ ਦੇ ਇਲਾਕੇ 'ਚ ਵਿਆਹੇ ਗਏ ہوں بھی ہالے تک بھی ماجھے کے بڑے سنگھ مالوے ویاہے ہوئے ہیں. یہ سانجھ پائی سی گردیو نے, کیونکہ عام اکثر کر کے ماجھے مالوے کی برتی رکھ کے اج بھی سڈے کئی بڑی وتکرے کی برتی آ جاتی بھی یہ ماجھے کا سنگھ ہے, یہ مالوے کا سنگھ ہے, دوابے کا سنگھ ہے. مالوے کا آج آپ ویک کے کہنے آ ساڈا ملوئی بھائی ہے, یہ ماجھے کے پاؤ جی کسی کے متر, وہ ماجھے کے سنگا کی نندا کر لگ پے نے. جڑے ماجھے کے سنگھ نے وہ کئی بڑی مالوے کے ملوئی سنگا واسطے ماڑا شبد برتن لگ پے نے, کہتے جی تو ملوا مالوے کے ٹگے نے, ملوئین کو ٹگے بتاوا گیا. گیان سنگھ نے بھی سوپنت پرکاش دے وچ تھوڑا جہا ورود کیتا بھائی رتن سنگھ ہونا دا. تو ادھا دا وتکرا ختم کرن واسطے سنگا نے آخیا کہ آپ مالوے کے جڑے سنگھ نے یہاں آخرکار لڑکیاں ویاہنیاں نے, ساڈے بھی بچے سنگھ جوان نے, تو انہوں نے شادیاں کرنیاں شروع کر دیتیاں, ادھا آپس میں رشتے داریاں قائم کرنیاں شروع کر دیتیاں.
یو کر سنگھ ریت بنائے
لڑکے ہی ویاہے ماجھے کے سنگا نے اپنی لڑکیاں بھی کئی مالوے کے سنگا کے جڑے براڑ سن یا ہور سن انہوں نے لڑکیاں ویاہنیاں شروع کر دیتیاں, ادھا آپسی سانج پا دیتے. رشتہ بن جاتا انہوں کا سنبندھ بن جاتا, پھر انہوں نے گھر ہی سنگھ ڈیری رکھتے ہیں, ہوں انہوں نے گھر ہی سنگھ آرام
کرتے.
جن براڑ سن پھر سنگھ کے داس بن گئے, یہ خالصے پنچ کی شرن میں آ گئے.
گجر کرے خالصا یوں خاص,
خالصا براڑا دینا علاقے مالوے کے علاقے اپنا نواس کر رہے ہیں.
اسی دیش سنگھ پھر بڑے ان سے نیک بڑائے,
دیش وچوں سنگھ گئے سن پہلا مڑ کے پھر اسی دیش وچ مالوے دے علاقے چ گئے.
اگے آئے
ویاہ شادیاں ہون لگ پیا, ہن پیار پی گیا انہاں نال. ہن تاں سگو خالسا جدو جاندا ہے تے اپنے پنڈوں باہر آؤں خالسے نو جا کے کہندے خالسا جی ساڈے گھر ڈیرا لاؤ, ادا آ کے بےنتیاں کرتے, گھوڑیا دیا واگا فڑ فڑ کے لے کے جانے, کہتے نا جی تھانو اسی اگے نہیں جان دینا, ساڈے پنڈ چ اتارا کرو. ادا سنگا نو ہوں پنچ کے پرتی انہوں کے من چ پریم بھی بن گیا, شردا بھی بن گئی. کتے پہلا خالسے نو لٹن پیندے سی مارن پیندے سی, کتے ہوں خالسے نو جا کے ہاتھ جوڑ کے ستکار نال اپنے نگر اتارتے ہیں.
جو پاہل لے پنتر لے سو تو پے نہال,
مالوے وچوں کئی براڑ سنگھ سج گئے, کئی کئیاں نے کھنڈے دی پول چھک لی, کھنڈے باٹے دی پول چھک کے سنگھ سج کے پنتھ دے وچ رل گئے.
سو تو پے نہال,
اور جنہاں جنہاں نے کھنڈے دی پول چھکی وہ نہال ہو گئے, وہ تا خالسا جی نہال ہو گئے, انہاں دیاں تک کلاں تر گئیاں.
رتن سنگھ سن پتا تے تیسی لکھی سنبھال,
بھائی رتن سنگھ جی پنگو کہیں دے میں اپنے پتا رائے سنگھ جی پاسوں یہ سارا پرسنگ سنیا, کیونکہ ادو پتا جی نہ پنتھ دے نال ہی ہوندے سن خالسے دے, کہندے انہاں نے مینو جویں اتہاس سنایا ہے میں اسی طرح اتھے لکھ دتا ہے.
دوہرا جے کو آکھے پرشن یہ سب کہی برارن بات,
اور جے کوئی یہ سوال آکھے کہ بھائی رتن سنگھ جی کہندے مینو کوئی سوال کرے کہ تسی سارے براڑا دی کتھا کہی ہے,
ست گر بچن پاہے پیو کس مویو کپورے پانت,
کوٹ کپورے والا چودھری کپورا یہ بھی تا براڑ سی, کہندے یہ گل نہیں کہی بھی تا براڑ سی, یہ کیویں مریا ست گران دے بچنا نال, یہ کیویں موت ہوئی کس پرکار نال مریا, کہندے جے کوئی یہ سوال کرے کہ وہ بارے نہیں دسیا تو بھائی رتن سنگھ جی کہندے میں وہ بارے بھی دس دینا کہ جڑا کپورا سی وہ بھی براڑ وہ چودھری سے علاقے کا, خالسا جی بھائی دان سنگھ جی نے مالوے کی سکھی رکھی وہ بھی براڑ ہی سی, دسویں پاتشاہ جی کی کرپا کا پاتر بنیا. تو ادا کہندے ہور بھی کئی براڑا دیا کتھاواں نے, پر جڑا کپورا سی وہ کیویں ستگرو سچے پاتشاہ کے بچنا نال مریا ہائے چڑھ کے, وہ کتھا ہوں تمہوں سنا دیے سنکھیپ دے وچ.
ابے کپورے موت بتاؤ,
ہوں کہہ دے کپورے بارے تمہوں تھوڑا جا,
ਤੂਕ ਮਾਤਰ ਹੀ ਦੱਸਾਂਗਾ, ਕੋਈ ਬਹੁਤਾ ਲੰਮਾ ਵਿਸਥਾਰ ਨਹੀਂ ਕਰਾਂਗਾ। ਭਾਈ ਰਤਨ ਸਿੰਘ ਜੀ ਕਹਿੰਦੇ ਕਿ ਕਪੂਰੇ ਦੀ ਮੌਤ ਦੱਸਦਾ ਕਿਵੇਂ ਹੋਈ।
ਭਾਈਓ ਬਚਨ ਸੋ ਪ੍ਰਸੰਗ ਸੁਣਾਓ।
ਜਿਵੇਂ ਗੁਰੂ ਕਲਗੀਧਰ ਦਾ ਬਚਨ ਹੋਇਆ ਸੀ ਕਪੂਰੇ ਵਾਸਤੇ ਕਿ ਇਹਨੂੰ ਫਾਹੇ ਚਾੜ ਕੇ ਮਾਰਨਗੇ ਤੁਰਕ, ਉਹ ਹੁਣ ਜਿਵੇਂ ਬਚਨ ਗੁਰੂ ਸਾਹਿਬ ਦਾ ਪੂਰਾ ਹੋਇਆ, ਉਹ ਹੁਣ ਆਪ ਜੀ ਨੂੰ ਪ੍ਰਸੰਗ ਸੁਣਾਉਂਦੇ ਹਾਂ।
ਜਬ ਸਤਿਗੁਰ ਭਏ ਕੋਟ ਕਪੂਰੇ।
ਜਦੋਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇਧਰੋਂ ਆਏ ਸਨ ਮਾਛੀਵਾੜੇ ਦੇ ਜੰਗਲਾਂ ਚੋਂ ਚਮਕੌਰ ਸਾਹਿਬ ਦਾ ਜੰਗ ਲੜਦਿਆਂ ਇਧਰ ਕੋਟ ਕਪੂਰੇ ਪਹੁੰਚੇ, ਇੱਥੇ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਕੋਟ ਕਪੂਰੇ ਆਏ ਸਨ,
ਮਿਲਿਓ ਕਪੂਰੋ ਦਿਲ ਕਰ ਊਰੋ।
ਇੱਥੇ ਜਿਹੜਾ ਕਪੂਰਾ ਚੌਧਰੀ ਸੀ ਕੋਟ ਕਪੂਰੇ ਦਾ, ਇਹ ਕਲਗੀਧਰ ਨੂੰ ਆ ਕੇ ਮਿਲਿਆ, ਪਰ ਮਨ ਚ ਕੋਈ ਪੂਰਨ ਸ਼ਰਧਾ ਨਹੀਂ ਰੱਖੀ, ਕਿਉਂਕਿ ਕਪੂਰਾ ਜਿਹੜਾ ਸੀ ਮੁਸਲਮਾਨਾਂ ਦੇ ਇਲਾਕੇ ਦਾ ਚੌਧਰੀ ਸੀ, ਇਹ ਮੁਸਲਮਾਨਾਂ ਨੂੰ ਸੂਬੇ ਸਰਹੰਦ ਨੂੰ ਟੈਕਸ ਭਰਦਾ ਸੀ, ਟਕੇ ਭਰਦਾ ਸੀ, ਇਹਦੇ ਮਨ ਚ ਇਹ ਵੀ ਡਰ ਸੀ ਜੇ ਸਤਿਗੁਰਾਂ ਨੂੰ ਮਹਾਰਾਜ ਜੀ ਨੂੰ ਆਪਣੇ ਕੋਲ ਉਤਾਰਿਆ ਤੇ ਤੁਰਕ ਜਿਹੜੇ ਨੇ ਉਹ ਮੈਨੂੰ ਮਾਰਨਗੇ, ਮੇਰੇ ਨਾਲ ਦੁਸ਼ਮਣੀ ਕਮਾਉਣਗੇ। ਇਸ ਕਰਕੇ ਹੈ ਤਾਂ ਇਹ ਸੇਵਕ ਹੀ ਸੀ ਗੁਰੂ ਘਰ ਦਾ, ਪਰ ਮਨ ਦੇ ਵਿਚ ਪੂਰੀ ਸ਼ਰਧਾ ਰੱਖ ਕੇ ਗੁਰੂ ਪਾਤਸ਼ਾਹ ਨੂੰ ਨਹੀਂ ਮਿਲਿਆ।
ਸਤਿਗੁਰ ਕਹਿਓ ਸੁਣ ਸਿੱਖ ਪਿਆਰੇ, ਡੇਰਾ ਦਿਓ ਹਮ ਕਿਲੇ ਮਜਾਰੇ।
ਮਹਾਰਾਜ ਸੱਚੇ ਪਾਤਸ਼ਾਹ ਨੇ ਕਪੂਰੇ ਨੂੰ ਕਿਹਾ, ਕਪੂਰਾ ਤੇਰਾ ਕਿਲਾ ਬਣਿਆ ਹੋਇਆ ਨਗਰ ਦੇ ਵਿਚ, ਕੋਟ ਕਪੂਰਾ ਤੇਰਾ ਕਿਲਾ ਹੈ ਅੰਦਰ, ਏਦਾਂ ਕਰ ਸਾਡਾ ਕਿਲੇ ਵਿਚ ਉਤਾਰਾ ਕਰਾ ਦੇ, ਜਿਹੜਾ ਤੇਰਾ ਕਿਲਾ ਹੈ ਉਹਦੇ ਵਿਚ ਸਾਡਾ ਉਤਾਰਾ ਕਰਾ ਦੇ।
ਤੁਰਕ ਆਵਤੇ ਅਮਰੀ ਗੈਲੇ,
ਸਾਡੇ ਪਿੱਛੇ ਤੁਰਕਾਂ ਦੀ ਫੌਜ ਤੁਰੀ ਆਉਂਦੀ ਹੈ ਤੇ ਤੁਰਕਾਂ ਦੀ ਫੌਜ ਦਾ ਅਸੀਂ ਮੁਕਾਬਲਾ ਕਰਨਾ, ਮੁਕਾਬਲਾ ਕਰਨ ਵਾਸਤੇ ਲੜਨ ਵਾਸਤੇ ਸਾਨੂੰ ਕਿਲੇ ਦੀ ਲੋੜ ਹੈ ਤੇ ਤੂੰ ਆਪਣੇ ਕਿਲੇ ਵਿਚ ਸਾਡਾ ਉਤਾਰਾ ਕਰਾ ਦੇ।
ਬਿਨਾ ਲੜੇ ਵੈ ਰਹੇ ਨਾ ਟੈਲੇ,
ਕਿਉਂਕਿ ਉਹ ਜਿਹੜੇ ਤੁਰਕ ਨੇ ਉਨ੍ਹਾਂ ਨਾਲ ਲੜੇ ਬਿਨਾ, ਜੇ ਅਸੀਂ ਉਨ੍ਹਾਂ ਨਾਲ ਨਾ ਲੜੇ ਨਾ ਤੇ ਉਨ੍ਹਾਂ ਨੇ ਟਲਣਾ ਨਹੀਂ, ਉਨ੍ਹਾਂ ਮਲੇਛਾਂ ਨੇ ਬਾਦ ਨਹੀਂ ਆਉਣਾ।
ਬਿਨਾ ਗੜੇ ਲੜ ਸਕੀਅਤ ਨਾਈ,
ਬਿਨਾ ਕਿਲੇ ਤੋਂ ਲੜਨਾ ਔਖਾ ਹੈ, ਅਸੀਂ ਲੜਨਾ ਚਾਹੁੰਦੇ ਉਨ੍ਹਾਂ ਦੇ ਨਾਲ, ਕਿਉਂਕਿ ਸੂਬੇ ਸਰਹੰਦ ਦੀ ਫੌਜ ਸਾਡੇ ਤੇ ਚੜੀ ਆ ਰਹੀ ਹੈ ਮਗਰੋਂ ਮਗਰੋਂ ਪਿੱਛੋਂ, ਤੇ ਅਸੀਂ ਡਟ ਕੇ ਉਨ੍ਹਾਂ ਦਾ ਮੁਕਾਬਲਾ ਕਰਨਾ, ਕਿਲੇ ਬਿਨਾਂ ਨਹੀਂ ਲੜਿਆ ਜਾਣਾ।
ਲੜੈ ਸ਼ੇਰ ਵੀ ਬੇਲੇ ਮਾਈ,
ਸ਼ੇਰ ਵੀ ਜਦੋਂ ਲੜਦਾ ਨਾ ਉਹ ਆਪਣੇ ਕਿਸੇ ਬੇਲੇ ਵਿਚ ਹੀ ਲੜਦਾ, ਕਿਸੇ ਝੱਲ ਦੇ ਵਿਚ ਰਹਿ ਕੇ ਲੜਦਾ ਹੈ।
ਮਦ ਗੜੀ ਹਮਕੋ ਤੂੰ ਵਾੜ,
ਕਰਕੇ ਤੇਰੀ ਗੜੀ ਹੈ ਇੱਥੇ ਕਪੂਰਿਆ, ਉਹਦੇ ਵਿਚ ਸਾਨੂੰ ਕਿਤੇ ਨਿਵਾਸ ਕਰਾ ਦੇ।
ਤੁਰਕ ਲੜਿਆ ਜਾਵੇ ਹਾਰ,
ਕਿਤੇ ਸਾਡੇ ਨਾਲ ਲੜਨਗੇ ਹਾਰ ਕੇ ਚਲੇ ਜਾਣਗੇ।
ਸਬਰਈਏ ਤੋਏ ਤੁਮਰੀ ਆਏ,
ਇੱਥੋਂ ਦਾ ਜਿੰਨਾ ਇਲਾਕਾ ਕਪੂਰਿਆ ਤੇਰੀ ਰਈਅਤ ਬਣ ਜਾਣਗੇ, ਸਾਰੇ ਤੇਰੀ ਪਰਜਾ ਬਣ ਜਾਣਗੇ।
ਤੋਏ ਦਿਓ ਮੈਂ ਬੜ ਦੇਸ਼ ਲਾਏ,
ਮਹਾਰਾਜ ਜੀ ਕਹਿੰਦੇ ਤੈਨੂੰ ਇਹ ਸਾਰਾ ਦੇਸ਼ ਸੌਂਪ ਦਿਆਂਗੇ, ਸਾਰਾ ਇਲਾਕਾ ਤੈਨੂੰ ਦੇ ਦਿਆਂਗੇ, ਤੈਨੂੰ ਕਿਸੇ ਤੁਰਕ ਨੂੰ ਟਕੇ ਨਹੀਂ ਭਰਨੇ ਪੈਣਗੇ, ਕਿਸੇ ਦੇ ਮਤਹਿਤ ਨਹੀਂ ਹੋਣਾ ਪਵੇਗਾ, ਆਜ਼ਾਦ ਹੋ ਜਾਏਗਾ।
ਤਮੈ ਕਪੂਰੇ ਉੱਤਰ ਦਿਓ,
ਉਸ ਵੇਲੇ ਕਪੂਰੇ ਨੇ ਜਵਾਬ ਦਿੱਤਾ ਮਹਾਰਾਜ ਗੁਰੂ ਕਲਗੀਧਰ ਜੀ ਨੂੰ,
ਉਸੀ ਬਚਨ ਤੇ ਉਸ ਮਰਨ ਭਇਓ।
ਉਹਨੇ ਜਵਾਬ ਦੇ ਦਿੱਤਾ, ਕਹਿੰਦਾ ਨਾ ਜੀ, ਮੈਨੂੰ ਤੁਰਕ ਫਾਹੇ ਚਾੜ ਕੇ ਮਾਰ ਦੇਣਗੇ ਜੇ ਮੈਂ ਤੁਹਾਨੂੰ ਇੱਥੇ ਰੱਖ ਲਿਆ। ਇਹਨੇ ਜਵਾਬ ਦੇ ਦਿੱਤਾ ਸਤਿਗੁਰੂ ਕਲਗੀਧਰ ਪਾਤਸ਼ਾਹ ਨੂੰ, ਤੋ ਜਦੋਂ ਮਹਾਰਾਜ ਜੀ ਦੇ ਜਵਾਬ ਦੇ ਦਿੱਤਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਵੀ ਅੱਗੋਂ ਬਚਨ ਕਰ ਦਿੱਤਾ, ਕਹਿੰਦੇ ਅੱਛਾ ਫਿਰ ਜਿੰਨਾ ਇਹਨਾਂ ਦਾ ਕਪੂਰਿਆ ਤੂੰ ਕਤੂਰਾ ਬਣਿਆ, ਫਿਰ ਇਹੀ ਤੈਨੂੰ ਹੁਣ ਫਾਹੇ ਚਾੜ ਕੇ ਮਾਰਨਗੇ, ਖੇਹ ਦਾ ਤੋਬਰਾ ਤੇਰੇ ਬਦਨ ਚੜਾ ਕੇ ਮਾਰਨਗੇ। ਇਹ ਬਚਨ ਕਲਗੀਧਰ ਨੇ ਫਿਰ ਸੁਭਾਵਕ ਹੀ ਕੀਤਾ ਸੀ, ਕਪੂਰੇ ਨੂੰ ਮਹਾਰਾਜ ਜੀ ਬਖਸ਼ਣਾ ਚਾਹੁੰਦੇ ਸਨ ਪਰ ਹੋਣੀ ਕੁਝ ਹੋਰ ਹੀ ਕਰਾਉਣਾ ਚਾਹੁੰਦੇ ਸੀ, ਉਹ ਬਚਨ ਫਿਰ ਮਹਾਰਾਜ ਸੱਚੇ ਪਾਤਸ਼ਾਹ ਦਾ ਹੋਇਆ, ਇਹਦੀ ਮੌਤ ਦਾ ਕਾਰਨ ਬਣਿਆ।
ਦੋਹੇਰਾ ਕਪੂਰੇ ਦਿਨ ਖੋਟੇ ਆਏ, ਗਇਓ ਸਿੱਖਿਓ ਬੇਮੁਕੋਏ।
ਕਪੂਰੇ ਦੇ ਖੋਟੇ ਦਿਨ ਆ ਗਏ ਤੇ ਸਤਿਗੁਰਾਂ ਦੀ ਸਿੱਖੀ ਤੋਂ ਬੇਮੁਖ ਹੋ ਗਿਆ।
ਬੇਮਾਨੀ ਚਿੱਤ ਠਏ, ਮਤ ਗੜੀ ਲਏ ਗੁਰ ਖੋਏ।
ਕਪੂਰੇ ਨੇ ਕੀ ਕੀਤਾ, ਇਹ ਕਿਲੇ ਚ ਗਿਆ, ਇਹਨੇ ਦਰਵਾਜ਼ਾ ਹੀ ਬੰਦ ਕਰ ਦਿੱਤਾ ਕਿਲੇ ਦਾ ਵੱਡਾ, ਮਨ ਦੇ ਵਿਚ ਇਹੋ ਜਿਹੀ ਬੇਈਮਾਨੀ ਧਾਰਨ ਕੀਤੀ ਕਿ ਕਿਤੇ ਸਤਿਗੁਰੂ ਜੀ ਪਿੱਛੇ ਪਿੱਛੇ ਆ ਕੇ ਕਿਲੇ ਵਿਚ ਆ ਕੇ ਕਿਲਾ ਖੋ ਹੀ ਨਾ ਲੈਣ ਮੇਰੇ ਕੋਲੋਂ। ਇਹਨੇ ਦਰਵਾਜ਼ੇ ਬੰਦ ਕਰ ਦਿੱਤੇ ਕਿਲੇ ਦੇ, ਜਿਹੜਾ ਇਹਦਾ ਕਿਲਾ ਸੀ, ਗੜੀ ਸੀ ਛੋਟੀ ਜੀ ਕੋਟ ਕਪੂਰੇ ਵਿਚ, تو وہ سارا قلعہ انہیں بند کر لیا ادا اپنے من چ بئیمانی دھارن کر کے
جو پی تب کپورے ایسی کہی
کپورے نے ستگرو سچے پاتشاہ نو جواب دے دیتا
ہم ترکن کے بندے آئے
میں تا ترکاں دا بندہ ہاں مسلمانوں دا بندہ انہوں دا دتا راج کردا
جو اب مد ہم تم کو واڑے
جی میں ہن تہانو اس قلعے دے وچ واڑ دتا قلعے وچ تہاڈی رہائش کرا دتی
ہم کو پھڑ ترک پھائے چاڑ
ترک مینوں پھڑ کے پھائے چاڑ کے مارن گے
تب ستگر سن بچن اچارے
مہاراج جی نے پھر بچن کیتا کلگی دھر جی نے کپورے واسطے
اب کیا مرے نہ پھائے چاڑ
مہاراج جی کہندے وی ہن جے سانو قلعہ نہ دیں گا تے کیڑا تینوں ترکاں نے چھڑ دینا کی ہن تینوں پھائے چاڑ کے نہیں مار دیں گے تو سانو کلا پاوے نا دے تا بھی نہ ترکاں نے تینوں پھاہے چڑھ کے مارنا ہے
سکھیوں بھی بے مک ہوئے مر تو بھی تو پھاہے چڑھ مر
بادشاہ کہندے اس نالے سکھی تو بھی بے مک ہو کے مرے گا تا بھی تو سکھیوں نالے بے مک ہو کے مرے گا نالے پھاہے چڑھ کے بھی مرے گا
دوہرا یوں کہ ستگر تر پے دن پے کتک بتائے
بچن کر کے کلگی ترج کوٹ کپورے تو اگے چلے پچھو بعد وچ مکسر صاحب دا جنگ بھی ہویا کپورا سرند دے صوبے دار نال گیا بھی سی تو کپورے دی پر اندروں تا سکھی دا بھاو سی نا باہروں پاوے ترکاں والے نوں رلنا پیا مجبوری سی ایدی جدو جنگ ہویا تے صوبے سرحد نے آخیا صوبہ سرحد جی اگے جائے گا پانی تینو بارہ کو ملے گا پچھے جائے گا چار کو تے ملے گا ادا انہیں پرما دتا سی صوبے سرحد نو تو صوبہ سرحد کہندا بھی اگے جاواں گا تے ماریا جاواں گا گرمیاں دے دن سن پچھے ہی مڑ دے پچھے مڑ کے آ گیا اینی کو مدد انہیں ضرور کیتی گرو کر دی پر ستگراں دا جڑا بچن ہویا سی وہ بھی پورا ہونا سی کہ ترکاں نے تینو پھاہے چاڑ کے مارنا وہ بچن کیویں پورا ہویا کہ کچھ دن بیتے کلگی دھر جی جدو اگے چلے گئے
جم چڑ پائے سو میو سو میں دیو بتائے
جویں پھاہے چاڑ کے ترکاں نے ماریا کپورا جویں پھاہے چڑھ کے مریا بھائی رتن سنگھ جی کہندے ہن میں تانوں او دسدا سناؤں ہاں
حاکم عیسائیو خان کائے
مانسا جی کوٹ عیسا خان ایک نگر ہے موگے دے علاقے چ کوٹ عیسے خان اتوں کا ایک چودھری سی حاکم سی او دا نا سی عیسے خان او دے نا تے نگر وسیا ہویا سی اینوں کوٹ عیسے خان کہندے نے او دا نا بھی عیسے خان سی
منج رنگڑ تن کوٹ بنائے
منج رنگڑ دا ایدے کوٹ بنایا ہویا سی منج رنگڑ دا ایدے قلعہ بنایا ہویا سی عیسے خان نے
ہونی نیڑے کپورے آئے
جدو ہونی آئی کپورے دے نیڑے
دیے کپورے ان عیسے ملوائے
کیونکہ کپورا جڑا سی گھوڑیاں دا وپار بھی کردا سی سوداگر بھی سی گھوڑیاں دا انہیں کی کیتا کچھ گھوڑے جڑے سن او عیسے خان نو ویچ دتے مل کچھ گھوڑے عیسے خان نو ویچے
عیسے ٹومبو سدوابے کیا
عیسے خان ایک ٹومبو لکھ کے دے دیتا جو میں اج کل ہوندا نا چیک دے دیندے نے ایدہ ایک ٹومبو لکھ کے دے دیتا بھی جدو دوابے دی اگرائی آوے گی دوابے دا علاقہ کوٹ عیسے خان دے ادھین سی عیسے خان دے کوڑ سی کہ دوابے دی اگرائی آئے گی ٹکیاں دی تے او دے وچوں تینوں پیسے دیاں گا
لین دام وپار تھیا
ایدہ دوابے دے علاقے چوں جڑے پیسے سانو دین دا انہیں قرار کر دتا
اسے ہونی نے آن دبایا
ادھر والوں ہونی جڑی سی انہیں آ کے کپورے نو دب لیا
اسے پاپ دل اندر آیا
اور کپورے دے من دے وچ پاپ آ گیا ایدے ہردے وچ پاپ دی برتی آ گئی
سد چور دے ہواں لائے لئی مار شادر کڈائے
عیسے خان دے جڑے بندے سی او پیسے کٹھے کر کے آ رہے سی دوابے دے علاقے دے کپورے نے کی کیتا اپنے چور بھیج دیتے کچھ کہ تسی جا کے او پیسے لے کے آ رہے نے چوری کر کے لیا دینے تو انہیں مینوں اینوں ہی سی آ کے کپورے نوں پر اے دے من چ ਇਦਾਂ ਦਾ ਪਾਪ ਆ ਗਿਆ ਵੀ ਨਾਲੇ ਪੈਸੇ ਚੋਰੀ ਕਰਕੇ ਪਹਿਲਾਂ ਮੰਗਾ ਲੈਣਾ ਮੁੜ ਕੇ ਕਹਾਂਗਾ ਮੇਰੇ ਪੈਸੇ ਲਿਆ ਹੋਰ ਹਾਲਾਂਕਿ ਇਹਨੂੰ ਹੀ ਦੇਣ ਆ ਰਹੇ ਸੀ ਇਹਨੂੰ ਦੇਣ ਆਉਂਦੇ ਪੈਸਿਆਂ ਨੂੰ ਚੋਰੀ ਕਰਨ ਵਾਸਤੇ ਦੇ ਮਨ ਚ ਮਾੜਾ ਖਿਆਲ ਆ ਗਿਆ ਕਪੂਰੇ ਦੇ। ਹਾਂਜੀ
ਲਦਈ ਮਾਰਸ਼ਾ ਦਰਬ ਕਢਾਏ,
ਉਹ ਚੋਰ ਗਏ ਉਹਨਾਂ ਜਾ ਕੇ ਪੈਸੇ ਚੋਰੀ ਕਰ ਲਏ, ਕਪੂਰੇ ਦੇ ਭੇਜੇ ਹੀ ਗਏ ਉਹ ਜਾ ਕੇ ਚੋਰੀ ਕਰਕੇ ਲੈ ਆਏ।
ਸੋਬੋ ਪ੍ਰਗਟੀ ਫਿਰ ਉਸ ਆਏ,
ਚੋਰੀ ਕਦੇ ਛੁਪੀ ਨੀ ਰਹਿੰਦੀ, ਆਖਿਰਕਾਰ ਕਦੇ ਨਾ ਕਦੇ ਪ੍ਰਗਟ ਹੋ ਜਾਂਦੀ। ਇਸੇ ਖਾਂ ਨੂੰ ਪਤਾ ਲੱਗ ਗਿਆ ਵੀ ਕਪੂਰੇ ਨੇ ਇੱਦਾਂ ਕੀਤਾ ਵੀ ਪੈਸੇ ਤਾਂ ਇਹਨੂੰ ਹੀ ਦੇਣੇ ਸੀ, ਇਹਨੇ ਆਪ ਹੀ ਚੋਰੀ ਕਰਾ ਦਿੱਤੇ, ਮੁੜ ਕੇ ਫਿਰ ਮੇਰੇ ਸਿਰ ਤੇ ਪੈਸੇ ਖੜੇ ਨੇ ਵੀ ਮੈਂ ਪੈਸੇ ਦੇਣੇ ਨੇ। ਉਹਦੇ ਮਨ ਦੇ ਵਿੱਚ ਫਿਰ ਬੜਾ ਗੁੱਸਾ ਆਇਆ ਇਸੇ ਖਾਂ ਦੇ।
ਹੋਣੀ ਹੋਏ ਬੋਲੀ ਮੋਹਰ ਖਾਏ,
ਹੋਣੀ ਸੀ ਉਹ ਹੋਣੀ ਜਿਹੜੀ ਸੀ ਕਪੂਰੇ ਦੇ ਸਿਰ ਤੇ ਵਰਤ ਗਈ।
ਵਾਕ ਸਤਿਗੁਰ ਕੋ ਨਾ ਜਾਏ ਖਾਲੀ,
ਬਚਨ ਵੀ ਹੋਇਆ ਸੀ ਕਲਗੀ ਧਰ ਦਾ, ਹੁਣ ਸਤਿਗੁਰਾਂ ਦਾ ਕੀਤਾ ਬਚਨ ਕਿਹੜਾ ਖਾਲੀ ਜਾਣਾ ਸੀ, ਫਾਹੇ ਚਾੜ ਕੇ ਮਾਰਨ ਦਾ ਬਚਨ ਸੀ, ਉਹ ਬਚਨ ਹੁਣ ਪੂਰਾ ਹੋਣਾ ਸੀ।
ਤਵ ਤਵਲ ਧਰਤੀ ਜਾਏ ਹਾਲੀ,
ਖਾਲਸਾ ਜੀ ਜੋ ਬਚਨ ਸਤਿਗੁਰੂ ਜੀ ਕਰ ਦੇਣ ਉਹ ਖਾਲੀ ਨਹੀਂ ਜਾ ਸਕਦਾ। ਧਰੂ ਤਾਰਾ ਭਾਵੇਂ ਹਿੱਲ ਜਾਏ, ਤਵਲ ਭਾਵੇਂ ਹਿੱਲ ਜਾਏ, ਧਰਤੀ ਹੇਠਲਾ ਬਲਦ ਧਰਤੀ ਸਾਰੀ ਹਿੱਲ ਜਾਏ, ਪਰ ਜਿਹੜਾ ਬਚਨ ਗੁਰਦੇਵ ਨੇ ਕਰ ਦਿੱਤਾ ਉਹ ਨਹੀਂ ਹੱਲ ਸਕਦਾ, ਉਹ ਜੋ ਕਹਿ ਦਿੱਤਾ ਉਹ ਪੂਰਾ ਹੋਵੇਗਾ।
ਸੋਈ ਸੇਖਾ ਪਕੜ ਮੰਗਾਇਓ,
ਇਸੇ ਖਾਂ ਨੇ ਸਿਪਾਹੀ ਭੇਜ ਦਿੱਤੇ, ਫੜੋ ਜਾ ਕੇ ਕਪੂਰੇ ਨੂੰ ਗ੍ਰਿਫਤਾਰ ਕਰੋ। ਕਪੂਰੇ ਨੂੰ ਪਹਿਲਾਂ ਤਾਂ ਪਰਿਵਾਰ ਸਾਰਾ ਉਹਦਾ ਪੀੜਿਆ, ਫਿਰ ਕਪੂਰੇ ਨੂੰ ਫੜ ਕੇ ਗ੍ਰਿਫਤਾਰ ਕਰਕੇ ਲੈ ਚੱਲੇ।
ਯੂੰ ਕਹਿ ਕੇ ਉਸ ਫਾਹੇ ਚੜਵਾਇਓ,
ਤੇ ਇਹਨੂੰ ਕਹਿੰਦੇ ਹੁਣ ਫਾਹੇ ਚਾੜ ਕੇ ਮਾਰ ਦੋ। ਇਸੇ ਖਾਂ ਕਹਿੰਦਾ ਜਦੋਂ ਫਾਹੇ ਚਾੜ ਕੇ ਮਾਰਨ ਲੱਗੇ, ਕਪੂਰੇ ਨੂੰ ਬਚਨ ਯਾਦ ਸੀ ਵੀ ਕਲਗੀਧਰ ਨੇ ਕਿਹਾ ਸੀ ਵੀ ਫਾਹੇ ਚਾੜ ਕੇ ਮਾਰਨਗੇ ਤੁਰਕ, ਜਿਨ੍ਹਾਂ ਦਾ ਕਹਿਣਾ ਤੂੰ ਬੰਦਾ ਨਾ, ਜਿਨ੍ਹਾਂ ਦਾ ਤੂੰ ਬੰਦਾ ਬਣਦਾ ਉਨ੍ਹਾਂ ਨੇ ਤੈਨੂੰ ਆਪਣਾ ਬਣਾਉਣਾ ਨਹੀਂ, ਅਸੀਂ ਤੈਨੂੰ ਆਪਣਾ ਬੰਦਾ ਬਣਾਉਣਾ ਚਾਹੁੰਦੇ ਹਾਂ ਪਰ ਤੂੰ ਬਣਦਾ ਨਹੀਂ, ਉਹੀ ਤੈਨੂੰ ਮਾਰਨਗੇ। ਹੁਣ ਕਪੂਰੇ ਨੂੰ ਕਹਿੰਦੇ ਫਾਹੇ ਚਾੜ ਕੇ ਮਰਨਾ, ਦੱਸ ਹੁਣ ਕੀ ਤੇਰੀ ਇੱਛਾ। ਕਹਿੰਦਾ ਇਸ਼ਨਾਨ ਕਰਨਾ। ਕਪੂਰੇ ਨੇ ਇਸ਼ਨਾਨ ਕੀਤਾ, ਇਸ਼ਨਾਨ ਪਾਣੀ ਕਰਕੇ ਫਿਰ ਕਹਿੰਦਾ ਹੁਣ ਇੱਦਾਂ ਕਰੋ ਵੀ ਮਾਰਨ ਤੋਂ ਪਹਿਲਾਂ ਮੈਨੂੰ ਖੇਹ ਦਾ ਤੋਬਰਾ ਮੂੰਹ ਤੇ ਚੜਾ ਦਿਓ। ਬੜੇ ਹੈਰਾਨ ਹੋਏ, ਕਹਿੰਦੇ ਖੇਹ ਦਾ ਤੋਬਰਾ ਤੇਰੇ ਮੁੱਖ ਤੇ ਕਿਉਂ ਚੜਾਉਣਾ, ਇਹ ਕਿੱਦਾਂ ਦੀ ਰਵਾਇਤ, ਇਸ਼ਨਾਨ ਤਾਂ ਚਲੋ ਮੰਨਿਆ। ਉਹ ਕਹਿੰਦਾ ਮੇਰੇ ਸਤਿਗੁਰਾਂ ਦਾ ਬਚਨ ਹੈ, ਫਾਹੇ ਤਾਂ ਤੁਸੀਂ ਚਾੜਨ ਲੱਗੇ ਹੋ, ਜੇ ਖੇਹ ਦਾ ਤੋਬਰਾ ਮੂੰਹ ਤੇ ਨਾ ਚੜਾਇਆ ਤੇ ਅਗਲੇ ਜਨਮ ਨੂੰ ਵਿੱਚ ਫਿਰ ਲੈਣਾ ਪਏਗਾ, ਬਚਨ ਉਹਨਾਂ ਦਾ ਜ਼ਰੂਰ ਪੂਰਾ ਹੋਣਾ, ਵੀ ਤੁਸੀਂ ਇਸੇ ਜਨਮ ਹੀ ਪੂਰਾ ਕਰ ਦਿਓ। ਫਿਰ ਖੇਹ ਦਾ ਤੋਬਰਾ ਇਹਦੇ ਮੂੰਹ ਤੇ ਚੜਾਇਆ ਇਸੇ ਖਾਂ ਨੇ, ਔਰ ਇਹਨੂੰ ਫਾਹੇ ਚੜ ਕੇ ਮਾਰ ਦਿੱਤਾ।
ਦੋਹੇਰਾ ਇਸੇ ਗੁਰੂ ਕੇ ਵਾਕ ਤੋਂ ਫਾਹੇ ਮੌਤ ਹੋਏ ਆਏ,
ਇਸੇ ਸਤਿਗੁਰਾਂ ਦੇ ਬਚਨਾਂ ਦੇ ਨਾਲ ਕਪੂਰੇ ਨੂੰ ਫਾਹੇ ਚਾੜਿਆ ਔਰ ਫਾਹੇ ਚਾੜ ਕੇ ਇਹਨੂੰ ਮਾਰਿਆ।
ਔਰ ਕਿਸੂ ਕੋ ਦੋਸ਼ ਨਾ ਜੋ ਫੁਰਿਓ ਆਏ,
ਕੇਵਲ ਕਪੂਰੇ ਵਾਸਤੇ ਗੁਰਦੇਵ ਨੇ ਬਚਨ ਕੀਤਾ ਸੀ, ਸਾਰੇ ਬਰਾੜਾਂ ਵਾਸਤੇ ਨਹੀਂ ਸੀ ਕੀਤਾ। ਭਾਈ ਰਤਨ ਸਿੰਘ ਜੀ ਕਹਿੰਦੇ ਕੇਵਲ ਕਪੂਰੇ ਵਾਸਤੇ ਹੋਇਆ ਸੀ ਤੇ ਕਪੂਰੇ ਨਾਲ ਹੀ ਇਸ ਤਰ੍ਹਾਂ ਹੋਣੀ ਵਰਤੀ।
ਪਿੰਡ ਰੋਣੀ ਮਦ ਉਸ ਟੰਗਿਓ ਭਇਓ ਕਪੂਰੈ ਨਾਸ,
ਰੋਣੀ ਪਿੰਡ ਆ ਕਿਤੇ ਉਸੇ ਇਲਾਕੇ ਦੇ ਵਿਚ, ਉਥੇ ਹੀ ਕਪੂਰੇ ਨੂੰ ਕਹਿੰਦੇ ਫਾਹੇ ਟੰਗ ਕੇ ਮਾਰਿਆ ਤੇ ਇਹਦਾ ਨਾਸ ਹੋਇਆ।
ਰਤਨ ਸਿੰਘ ਤਿਮੀ ਲਿਖੇ ਜਿਮ ਸੁਣੀ ਬਿਰਦਨ ਕੇ ਪਾ,
ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਆਪਣੇ ਬਜੁਰਗਾਂ ਪਾਸੋਂ ਜਿਵੇਂ ਸੁਣੀ ਹੈ ਉਸੇ ਤਰ੍ਹਾਂ ਇੱਥੇ ਲਿਖ ਦਿੱਤੀ ਹੈ।
ਦੋਹੇਰਾ ਅਠਾਰਾਂ ਸੈ ਅਠਾਰਵੇਂ ਕੱਲੋ ਕਾਰੇ ਸਾਲ,
ਖਾਲਸਾ ਜੀ 1818 ਸੰਮਤ ਬਿਕਰਮੀ ਚ ਜਿਹੜੇ ਸਾਲ ਚ ਕੱਲੂ ਘਾਰਾ ਹੋਇਆ, ਅਬਦਾਲੀ ਨੇ ਬਹੁਤ ਸਾਰੇ ਸਿੰਘਾਂ ਦਾ ਨੁਕਸਾਨ ਕੀਤਾ, ਪਿੱਛੇ ਸੁਣਿਆ ਹੀ ਹੈ ਨਾ ਕਥਾ ਦੇ ਵਿਚ ਆਪ ਨੇ ਵੱਡੇ ਕੱਲੂ ਘਾਰੇ ਦੀ ਕਥਾ। 1818 ਸੰਮਤ ਬਿਕਰਮੀ ਵਿਚ ਯਾਨੀ ਕਿ ਕੱਲੂ ਘਾਰੇ ਵਾਲੇ ਸਾਲ ਵਿਚ
ਲੂਟ ਬਿਰਾੜਨ ਕੋ ਤਬੈ ਚੜਿਓ ਖਾਲਸੋ ਰਾਲ,
ਉਸੇ ਸਾਲ ਵਿਚ ਕੱਲੂ ਘਾਰੇ ਵਾਲੇ ਸਾਲ ਚ ਖਾਲਸੇ ਨੇ ਬਰਾੜਾਂ ਨੂੰ ਵੀ ਸੋਧਾ ਲਾਇਆ, ਇਹਨਾਂ ਨੂੰ ਵੀ ਲੁੱਟਿਆ, ਫਿਰ ਆਪਣੇ ਨਾਲ ਜੋੜ ਵੀ ਲਿਆ ਇਹਨਾਂ ਨੂੰ, ਆਪਣੇ ਨਾਲ ਇਹਨਾਂ ਦੀ ਸਾਂਝ ਵੀ ਪਾ ਲਈ। ਹੁਣ ਖਾਲਸਾ ਤਿਆਰ ਹੋਇਆ, ਤੋ ਖਾਲਸਾ ਜਿਸ ਪ੍ਰਕਾਰ ਨਾਲ ਹੁਣ ਸੋਧਾ ਲਾਉਣ ਵਾਸਤੇ ਕਈ ਇਲਾਕਿਆਂ ਨੂੰ ਚੜਿਆ ਉਹ ਸੁਣੋ।
ਚੋਪਏ ਆਲਾ ਸਿੰਘ ਪੈ ਸਿੰਘ ਆਇਓ,
ਬਾਬਾ ਆਲਾ ਸਿੰਘ ਜੀ بابا اللہ سنگھ جی ساڈے اس پٹیالے شہر دے بانی نے جنہاں یہ شہر بسایا پٹی آلہ آلے دی پٹی تو بابا اللہ سنگھ جی پنس دے تابیاں دار سن بابا اللہ سنگھ جی نے جتھے دار نواب کپور سنگھ جی پاسوں امر دی دات لئی سی کھنڈے دی پول شکی سی پھول کیاں دی جڑی بنس ہے وہ بابے اللہ سنگھ دے ادھین سی تو بابا اللہ سنگھ جی اس ویلے خالصے دے چرنا بچ
آئے
بابا اللہ سنگھ جی دے نال جنی پھول بنس سی پھول بنس کیڑی ہے آ پھول کے پھول پنڈ ہے نا ادھر مالوے دے علاقے جی مہاراج کے دے علاقے بچ اے بابا پھول تے بابا سندلی جی انہاں دے وڈیرے ہوئے ستگرو گرو ہرگوبند صاحب دے چرنا چ وار منگیا سی جدو پیٹ بجائے تے صاحب آکھیا جمنا تائیں تہاڈے کوڑے پانی پیا کر دے اسے بابے پھول دی انس بنس اگے چلدی انہاں نوں پھول کیاں دی بنس کہندے نے انہاں دے ناں تے او پنڈ وسیا پھول تو بابے پھول دے ناں تے وسیا پنڈ دے وچ پھول کیاں دی بنس رہندی سی او بابا اللہ سنگھ دے ادھین سی بابا اللہ سنگھ جی اسے بابے پھول دی انس بنس وچوں سن تے او جنی بھی پھول کیاں دی بنس ہے انہاں نوں ساریاں نوں بابا اللہ سنگھ جی نے اپنے نال لیا تے خالصے دے چرنا چ گئے
سات بھائی کے لے چڑھائے
جڑے آ بھائی بھگتو دی آس بانس وچوں سی آ جڑے بعد وچ کینتھل دے راجے بنے کینتھل دی ریاست جنہاں دے کول آئی نا او بھائی بھگتو دی آس بانس وچوں سن کیونکہ بھائی بھگتو دی ماں نے بھی راج منگیا سی نا گرو رامداس جی دے چرنا چوں تاں گرو رامداس صاحب نے انہیں کہا سی مہاراج سونے دی مدھانی ہوے تے پوت ڈور رڑک دی ویکھا تے سات گرو گرو رامداس دے بچناں نال بھائی بھگتو دا جنم ہویا آکھیا تیرے ونس وچ راج ہوے گا سونے دی مدھانی دا مطلب راج بھاگ ہی سی نا تو کینتھل دی ریاست انہاں کول رہی ہے وہ جڑے بھائی بھگتو دی انس بنس وچوں سن صاحبزادے پھر بھائی بہلو دی انس بنس چوں بھائی روپے دی انس انہاں نوں بھائی کے کہندے سن یہ سارے بھائی کے سداؤں سن یہ بھائی کیا دا پروار سداؤں سی یہ بھی خالصے کول آئے
بڈا سنگھ گربخش سنگھ تھائے
بھائی کیا دے وچوں سن بابا بڈا سنگھ جی اور بابا گربخش سنگھ جی یہ چل کے آئے خالصے کول
ملیر مارن ان دئی سلائے
انہاں نے آ کے سلاح دتی خالصے نوں کہ خالصا جی ملیر کوٹلا مارنا چاہیے کہ ملیر کوٹلا کیوں مارنا چاہیے حالانکہ کلگی دھر نے کہا کہ ایک ملیرین کی بچ رہی ملیرین دی جڑ رکھی سی دسویں پاتشاہ نے پر خالسا جی اے جڑے ملیریے پٹھان نے انہیں زیادہ سرے چڑھ گئے نے کہ سگاں نو مارن ڈیندے نے اسی تاں انہاں دے خیر گزار دے وی ملیر کوٹلے نو دسویں پاتشاہ دا وار ہے پر یہ سانو مارن پیندے جڑا بڑا کلو گھارا ہویا ادوں وی ملیریاں نے ابدالی دی پوری مدد کر کے سنگاں دا نقصان کیتا سنگاں دے منہ وچ روس تاں سیگا ملیر کوٹلے بابت تے اے جڑے مالوے دے سنگھ بابا اللہ سنگھ ہونی بابا گربخش سنگھ جی بابا بڈھا سنگھ جی اے خالصے نوں کہندے خالصا جی نا ملیریاں نوں چل کے ہلا کر کے ماریے
پٹھان ملوئین بیر سُتھائے
اے جڑے پٹھان نے ساڈے مالوے دے جنے ملوئی سنگھ نے انہاں دے نال بیر رکھدے ہن
دوڑ چطرفوں لوٹ مچائے
اے ساڈے چطرفے دوڑ کے ساڈی لوٹ مچاؤندے ہن
ملک مار ان ترے اگائے اے
کہندے خالصا جی آپا چل کے انہاں نوں لوٹ مار کریے خالصے نے آخیا خالصا جی آپا ملیر کوٹلے شہر نو نہیں مار سکتے وہ کہہ دے خالصا جی چلو شہر نہیں مار سکتے آلا دوالا تو لٹ سکتے اندر بیٹھے نو دکھ تو ہوئے گا نا جڑے اندر بیٹھے نے ملیر کوٹلے چ ملیریے پٹھان کہہ دے ادا کر سکتے پھر سنگھاں نے جڑا ملیر کوٹلے دا ارد گرد سی نا آلا دوالا جتھے کلو گھارا ہویا سارا آلا دوالا پھر سنگھاں نے چنگی طرح ہے تو سارے پٹھان ہی سی نا ادھر آلے دوالے بھی رہندے سن مسلمانوں دے ہی پنڈ سی پھر سنگھاں نے جا کے انہاں نوں چنگا جا کے سودا لایا تے اگوں واسطے انہاں نوں آکھیا بھائی سچیت رہو مڑ کے نہ مالوے دے ملوئی سنگھاں نال ویر برود نہ رکھیا جے ایدا چترفا ماریا پر ملیر کوٹلے تے خالصے نے حملہ نہیں کیتا ایدا ملیر کوٹلے پہلا بابا وڈھاگ سنگھ جی بھی آئے سن ملیر کوٹلے دے علاقے وچ سنگھاں دے نال جدو انہاں نے بھی آ کے حملہ کیتا سی ایتھے پر اس وقت بھی یہ ملیر کوٹلا بچ گیا سی بابا بندہ سنگھ جی بہادر بھی آئے سن ملیر کوٹلے حملہ کرن واسطے तो उदो भी यह बच गया सी मलेर कोटला वेखो सतगुरां दा बचन आप ही ढाल बन के मलेर कोटले नूं बचाउंदा रहा जदों जदों भी इहो जिहा सबब बनिया आ 1947 दे समय दे विच जदों हिंदुस्तान ते पाकिस्तान दी वंड होई है उस वंड दे दौरान किन्ने मुसलमान जिहड़े सन ओह साडे इस इलाके च जदों पाकिस्तान नूं गए ओह मारे गए कट्टे गए वड्डे गए पर मलेर कोटले दा इलाका शांत रहा ਉਥੇ ਨੀ ਸਿੰਘਾਂ ਨੇ ਕਿਸੇ ਨੂੰ ਇਹਨਾਂ ਦਾ ਨੁਕਸਾਨ ਕੀਤਾ ਸਤਿਗੁਰਾਂ ਦਾ ਬਚਨ ਢਾਲ ਬਣ ਕੇ ਇਹਨਾਂ ਨੂੰ ਬਚਾਉਂਦਾ ਰਿਹਾ ਤੋ ਸਿੰਘਾਂ ਨੇ ਇਰਦ ਗਿਰਦ ਉਗਰਾਇਆ ਮਲੇਰ ਕੋਟਲੇ ਸ਼ਹਿਰ ਤੇ ਹਮਲਾ ਨਹੀਂ ਕੀਤਾ
ਮੁਲਕ ਮਾਰ ਹੁਣ ਤੁਰੇ ਅਗਾਏ
ਆਲੇ ਦੁਆਲੇ ਦਾ ਇਲਾਕਾ ਕੁੱਟ ਕੇ ਇਹਨਾਂ ਨੂੰ ਨਾਲੇ ਸਜ਼ਾ ਵੀ ਤਾਂ ਦੇਣੀ ਸੀ ਸਿੰਘਾਂ ਦੇ ਨਾਲ ਵੈਰ ਵਿਰੋਧ ਰੱਖਦੇ ਸੀ ਤੁਰਕਾਂ ਦੇ ਨਾਲ ਮਦਦ ਕਰਕੇ ਅਬਦਾਲੀ ਦੀ ਫੌਜ ਦੇ ਨਾਲ ਮਦਦ ਕਰਕੇ ਵੱਡੇ ਘੱਲੂ ਘਾਰੇ ਚ ਵੀ ਨਾ ਸਿੰਘਾਂ ਦਾ ਨੁਕਸਾਨ ਕੀਤਾ ਤੋ ਇਸ ਪ੍ਰਕਾਰ ਨਾਲ ਇਹਨਾਂ ਕੋਲੋਂ ਕੁਝ ਬਦਲਾ ਲੈ ਕੇ ਸਿੰਘ ਇੱਥੋਂ ਅੱਗੇ ਚੱਲ ਪਏ
ਸਿੰਘ ਤੁਰੇ ਸਰਹੰਦ ਦਾਏ
ਸਿੰਘ ਸਰਹੰਦ ਦੇ ਦਾ ਨੂੰ ਚੱਲ ਪਏ ਸਰਹੰਦ ਸ਼ਹਿਰ ਵਾਲੇ ਪਾਸੇ ਨੂੰ ਮਲੇਰ ਕੋਟਲੇ ਤੋਂ ਸਿੱਧਾ ਸਰਹੰਦ ਨੂੰ ਮੂੰਹ ਕਰ ਲਿਆ
ਇੱਕ ਬਾਗ ਮੁਰ ਆਏ ਤਾਏ
ਸਰਹੰਦ ਦੇ ਕੋਲ ਬਾਹਰ ਬਾਗ ਸੀ ਉਸ ਬਾਗ ਦੇ ਵਿਚ ਸਿੰਘ ਜਾ ਉਤਰੇ ਹਨ
ਉਤੀ ਫੌਜ ਜੋ ਸ਼ਹਿਰ ਸੁਮਾਏ
ਜਿਹੜੀ ਤੁਰਕਾਂ ਦੀ ਫੌਜ ਸੀ ਅਬਦਾਲੀ ਦੀ ਜੈਨ ਖਾਂ ਸੀ ਸਰਹੰਦ ਦੇ ਅੰਦਰ ਤੇ ਤੁਰਕਾਂ ਦੀ ਫੌਜ ਉਹ ਸ਼ਹਿਰ ਦੇ ਅੰਦਰ ਸੀ
ਸਿੰਘਨ ਪੈ ਤੇ ਨਿਕਸੀ ਨਾਏ
ਸਿੰਘ ਤਾਂ ਗਏ ਸਰਹੰਦ ਦੇ ਕੋਲ ਬਾਗ ਚ ਡੇਰਾ ਵੀ ਕੀਤਾ ਸਿੰਘਾਂ ਦੀ ਤਿਆਰੀ ਵੀ ਸੀ ਪੂਰੀ ਕਿ ਜੇ ਸਰਹੰਦ ਦੇ ਸੂਬੇ ਨੇ ਹੁਣ ਹੱਲਾ ਕੀਤਾ ਨਾ ਤੇ ਫਿਰ ਇਹਨੂੰ ਅੱਗੋਂ ਡਾਢੇ ਹੱਥ ਵਿਖਾਵਾਂਗੇ ਖਾਲਸੇ ਦੇ ਪਰ ਪਰਮੇਸ਼ਰ ਵੱਲੋਂ ਇਹੋ ਜਿਹੀ ਖੇਡ ਨਿਕਲੀ ਕਿ ਸਰਹੰਦ ਦੀ ਜਿੰਨੀ ਤੁਰਕਾਂ ਦੀ ਫੌਜ ਸੀ ਉਹ ਡਰਦੇ ਬਾਰੇ ਬਾਹਰ ਹੀ ਨਹੀਂ ਨਿਕਲੇ ਸਿੰਘਾਂ ਤੋਂ ਕਹਿੰਦੇ ਖਾਲਸਾ ਆਇਆ ਬੈਠਾ ਡਰ ਕੇ ਅੰਦਰ ਬੈਠੇ ਰਹੋ ਬਾਹਰ ਜਾਣ ਦੀ ਲੋੜ ਨਹੀਂ
ਸਿੰਘਨ ਲੀਨੋ ਉਸ ਲੱਖ ਜ਼ੋਰ
ਸਿੰਘਾਂ ਨੇ ਦਾ ਜ਼ੋਰ ਵੇਖ ਲਿਆ ਖਾਲਸੇ ਨੇ ਆਖਿਆ ਕਿ ਜੇ ਇਹ ਮਾਰਨ ਨਹੀਂ ਆਏ ਲੜਨ ਨਹੀਂ ਆਏ ਤੇ ਆਪਾਂ ਨੂੰ ਵੀ ਇਹਨਾਂ ਤੇ ਹੱਲਾ ਕਰਨ ਦੀ ਲੋੜ ਨਹੀਂ
ਭਾਇਓ ਖਾਲਸੋ ਰਹਿ ਤੌਰ
ਇਸ ਤਰ੍ਹਾਂ ਖਾਲਸੇ ਦਾ ਹੋਰ ਹੀ ਤੌਰ ਬਣ ਗਿਆ ਸਿੰਘਾਂ ਆਖਿਆ ਚਲੋ ਖਾਲਸਾ ਜੀ ਇੱਥੋਂ ਅੱਗੇ ਚੱਲ ਆ ਪਾਈਏ
ਆਖੇ ਖਾਲਸੋ ਸਸੋ ਦੁੜਾਇਓ ਮਾਰਿਓ ਫਿਰ ਅਬ ਫੇਰੋ ਪਾਇਓ
ਖਾਲਸੇ ਨੇ ਆਖਿਆ ਖਾਲਸਾ ਜੀ ਚਲੋ ਚੱਲੀਏ ਜਿਵੇਂ ਸ਼ਿਕਾਰੀ ਪਤਾ ਕੀ ਕਰਦੇ ਨੇ ਜਦੋਂ ਸਹੇ ਦਾ ਸ਼ਿਕਾਰ ਕਰਨਾ ਹੁੰਦਾ ਨਾ ਖਰਗੋਸ਼ਾਂ ਦਾ ਤੇ ਸਹੇ ਦਾ ਖਰਗਾਸ਼ ਸ਼ਿਕਾਰ ਕਰਨ ਵਾਸਤੇ ਨਾ ਪਹਿਲਾਂ ਉਹ ਝਾੜ ਦੇ ਵਿੱਚੋਂ ਸਹੇ ਨੂੰ ਦੌੜਾ ਦਿੰਦੇ ਨੇ ਜਦੋਂ ਸਹੇ ਅੱਗੇ ਲੱਗ ਕੇ ਦੌੜ ਪੈਂਦਾ ਪਿੱਛੇ ਕੁੱਤੇ ਛੱਡ ਦਿੰਦੇ ਨੇ ਮਾਰਨ ਵਾਸਤੇ ਪਹਿਲਾਂ ਉਹ ਦੌੜਾਉਣਾ ਪੈਂਦਾ ਇੱਕਦਮ ਰੋਲਾ ਪਾ ਕੇ ਆਲੇ ਦੁਆਲੇ ਸ਼ੋਰ ਮਚਾ ਦਿੰਦੇ ਸਹੇ ਡਰਦੇ ਜਦੋਂ ਦੌੜਦੇ ਨੇ ਫਿਰ ਬਾਹਰ ਨਿਕਲਦੇ ਤੇ ਫਿਰ ਉਹਨਾਂ ਨੂੰ ਮਾਰਦੇ ਨੇ ਖਾਲਸਾ ਕਹਿੰਦਾ ਖਾਲਸਾ ਜੀ ਹੁਣ ਆਪਾਂ ਸਹਿਆ ਦੌੜਾ ਦਿੱਤਾ ਯਾਨੀ ਕਿ ਸਰਹੰਦ ਵਾਲਿਆਂ ਦੀ ਵੇਖ ਲਈ ਹੈ ਤਾਕਤ ਸਹਿਆ ਦੌੜਾ ਦਿੱਤਾ ਹੁਣ ਇਹ ਦੌੜਨਗੇ ਆਪਾਂ ਇਹਨਾਂ ਨੂੰ ਅੱਗੇ ਚੱਲੀਏ ਵਾਪਸੀ ਆਉਂਦਿਆਂ ਇਹਨਾਂ ਨੂੰ ਮਾਰ ਲਵਾਂਗੇ ਤਾਂ ਦੌੜ ਹੀ ਰਿਹਾ ਬਾਹਰ ਕੱਢਣਾ ਸੀ ਇਹਨਾਂ ਨੂੰ ਵਾਪਸੀ ਆਉਂਦਿਆਂ ਇਹਨਾਂ ਨੂੰ ਮਾਰਾਂਗੇ
ਦੋਹੇਰਾ ਸਿੰਘਨ ਮੁਲਖਿਓ ਸਦ ਪੁੱਛੇ ਜੋ ਸਿੰਘ ਹੁਆ ਥੋਏ
ਇਹਨਾਂ ਨੇ ਉਸ ਵੇਲੇ ਜਿੰਨਾ ਮੁਲਖਈਆ ਸੀ ਉਹਨਾਂ ਸਾਰਿਆਂ ਨੂੰ ਸੱਦ ਕੇ ਪੁੱਛਿਆ
ਦਸ ਦੁਸ਼ਟ ਮਰਵਾਓ ਖਾਲਸੋ ਆਗੂ ਹੋਏ ਦਸੋਏ
ਇਲਾਕੇ ਦੇ ਸਿੰਘ ਸੀ ਸਿੰਘਾਂ ਨੇ ਉਹਨਾਂ ਨੂੰ ਸੱਦ ਲਿਆ ਸਲੋਦੀ ਸਿੰਘਾਂ ਵਾਲੀ ਘੜੂਏ ਵਾਲੇ ਜਿਹਨੂੰ ਘੜੂਆਂ ਵੀ ਕਹਿੰਦੇ ਉਥੋਂ ਸਿੰਘਾਂ ਨੇ ਖਾਲਸੇ ਨੂੰ ਸੱਦ ਲਿਆ ਜਿਹੜੇ ਸਿੰਘ ਪਿੰਡਾਂ ਚ ਰਹਿੰਦੇ ਸੀ ਉਹਨਾਂ ਨੂੰ ਸੱਦ ਕੇ ਪੁੱਛਿਆ ਖਾਲਸਾ ਜੀ ਦੱਸੋ ਵੀ ਇੱਥੇ ਕੋਈ ਦੁਸ਼ਟ ਹੋਵੇ ਜਿਹੜਾ ਖਾਲਸੇ ਨਾਲ ਵੈਰ ਵਿਰੋਧ ਰੱਖਦਾ ਆਪਾਂ ਉਹਨਾਂ ਨੂੰ ਸੋਧਾ ਲਾਉਣਾ ਦੱਸੋ ਜੇ ਕਿਸੇ ਨੂੰ ਸੋਧਾ ਲਾਉਣਾ ਉਸ ਵਕਤ ਉਹਨਾਂ ਸਿੰਘਾਂ ਨੇ ਜਿਹੜੇ ਉਸ ਇਲਾਕੇ ਦੇ ਰਹਿਣ ਵਾਲੇ ਉਹਨਾਂ ਦੱਸਿਆ ਕਿ ਖਾਲਸਾ ਜੀ ਮੋਰਿੰਡਾ ਸ਼ਹਿਰ ਹੈ ਉੱਥੇ ਰੰਗੜ ਪਾਪੀ ਰਹਿੰਦੇ ਖਾਲਸੇ ਨਾਲ ਵੈਰ ਰੱਖਦੇ ਨੇ ਉਹਨਾਂ ਪਾਪੀਆਂ ਨੂੰ ਸੋਧਾ ਲਾਉਣਾ ਚਾਹੀਦਾ ਤੋ ਸਿੰਘਾਂ ਨੇ ਜਿਵੇਂ ਮੋਰਿੰਡੇ ਤੇ ਹੱਲਾ ਬੋਲਿਆ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ